पाद पंकज बंदन पाद पंकज बंदन सिमरौ अंगद दुख निकंदन अमरदास गुर हृदय त्यावो जी हृदय त्यावो श्री गुरु रामदास गुण गाओ गुरु अर्जन विघ्नन के नाशक विघ्नन के नाशक हरे गोविंद शुभ मत प्रकाश श्री हर राय नमो कर जोरी नमो कर जोरी श्री हर कृष्ण मनाओ बहो तेग बहादुर परम कृपाला जी परम कृपाला श्री गुरु गोविंद सिंह विशाला तारों तारा परे पुन पुन सीसा जी पुन पुन सीसा बंदों पार वार जगदीसा एकंकारा सतगुरु ते प्रसाद सच वाहिगुरु जी की फतेह है बिघ्न विनाशन कहां बुद्ध प्रभ तुच्छ हमार वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहिगुरु साहिब जी करह जो बरनी फेर माला मोहे बिखाद बिनाश बिसाला अस आन हो खोज हो पुर सारे तिसको दैहो दर्ब उदारे
वाहिगुरु जी का खालसा वाहिगुरु जी की फतेह गुरु की साजी नवाजी हुई परम सन्मान योग गुरु खालसा सात संगत जीओ सतगुरां दी पवित्र पावन हजूरी विच संध्या दे दीवान सजे ने और गुरु की पवित्र गुरबाणी दे पाठ कीर्तन आप जी ने सरवण कीते हन। आओ हुण महाराज साहब जी दी पवित्र पावन कथा नाल जुड़ जाइए। मीरी पीरी दे मालक छेवें पातशाह दे खिलाफ चंदू नित नवीआं साजिशां घड़दा रहा, कोई भी उहदी साजिश सिरे ना लगदी दिसी, बल्कि गुरु साहब का प्रताप दिनों दिन वध गया। बादशाह जहांगीर भी सत्कार करन लग पिया, जिस करके चंदू ने एक होर गुझी साजिश चलाई है। ज्योतिषी नूं नजूमी नूं जिहड़ा कि बादशाह नूं रोज़ आने वाले समय बारे दस्या करदा सी, बादशाह उस नजूमी दियां गल्लां ते बहुता विश्वास करदा सी। बहुत सारे पैसे 500 रुपया नगद दिता ते 5000 होर देण दा लालच दिता ते कहा कि तू बादशाह नूं कह कि तेरे ते साढ़ सती आ गई है और इहदा इलाज यह है भी कोई हरगोबिंद नाम दे सोढ़ी होण, सोढ़ी कुल दा जन्म होवे, हरगोबिंद उहनां दा नाम होवे, तेरे वास्ते ग्वालियर दे किले च बह के 40 दिन जप वरनी कर देण, मंत्र पढ़न जप तप करन, तां साढ़ सती टलेगी, नहीं तां बादशाह तेरी मौत भी हो सकती है। सो उस नजूमी ने लालच विच आ के बादशाह कोल जाना कीता है, बड़ा मुरझाया जा चेहरा लै के बादशाह नूं मिलिया। बादशाह ने उहदी उदासी दा कारण पुछिया तां नजूमी कहण लगा, बादशाह सलामत की कहां, जे कहां तां वी कहण नूं जी नहीं करदा, जे ना कहां तां सरदा नहीं, दसण वाली गल जरूरी है, तुहाडे उत्ते बड़ा भारी कष्ट आ गया है, 7.5 साल दी शनि दी ग्रह दशा साढ़ सती दी आ गई है, जिहदे ते साढ़ सती आउंदी है ਸਾਢੇ ਸੱਤ ਸਾਲ ਜਾਂ ਸਾਢੇ ਸੱਤ ਮਹੀਨੇ ਜਾਂ ਸਾਢੇ ਸੱਤ ਦਿਨ ਉਹਦਾ ਅਸਰ ਰਹਿੰਦਾ ਹੈ। ਇਹ ਸਾਢੇ ਸੱਤ ਦੇ ਸਮੇਂ ਅੰਦਰ ਕੁਛ ਵੀ ਹੋ ਸਕਦਾ ਹੈ, ਮੌਤ ਵੀ ਹੋ ਸਕਦੀ ਹੈ। ਸੋ ਇਸ ਤੋਂ ਬਚਣ ਵਾਸਤੇ ਕੋਈ ਉਪਰਾਲਾ ਕਰਨਾ ਚਾਹੀਏ। ਬਾਦਸ਼ਾਹ ਸੁਣ ਕੇ ਡਰ ਗਿਆ, ਕਹਿਣ ਲੱਗਾ ਇਹਦਾ ਕੀ ਉਪਰਾਲਾ ਹੈ। ਉਹ ਨਜੂਮੀ ਕਹਿਣ ਲੱਗਾ ਇਹਦਾ ਉਪਰਾਲਾ ਮੈਂ ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ, ਨਜੂਮ ਵਿੱਦਿਆ ਦੇ ਹਿਸਾਬ ਨਾਲ ਲੱਭਿਆ ਹੈ। ਕੋਈ ਸ੍ਰੀ ਹਰਗੋਬਿੰਦ ਨਾਮ ਦੇ ਸੋਢੀ ਕੁੱਲ ਦੇ ਪੁਰਸ਼ ਹੋਣ, ਉਹ ਗਵਾਲੀਅਰ ਦੇ ਕਿਲੇ 'ਚ ਤੁਹਾਡੇ ਲਈ 40 ਦਿਨ ਜਪ ਤਪ ਕਰਨ, ਅਤੇ ਉਹ ਤਾਂ ਤੁਹਾਡੀ ਸਿਹਤ ਜਾਬੀ ਬਣੀ ਰਹਿ ਸਕਦੀ ਹੈ, ਤੁਹਾਡੀ ਇਹ ਸਾੜ ਸਤੀ ਤੋਂ ਤੁਹਾਡਾ ਬਚਾਅ ਹੋ ਸਕਦਾ ਹੈ। ਬਾਦਸ਼ਾਹ ਇਹ ਗੱਲ ਸੁਣ ਕੇ ਸੋਚਾਂ 'ਚ ਪੈ ਗਿਆ, ਕਹਿੰਦਾ ਐਸੇ ਕਿਹੜੇ ਹੋਣ ਜਿਹੜੇ ਸੋਢੀ ਕੁੱਲ ਦੇ ਵੀ ਹੋਣ, ਸ੍ਰੀ ਹਰਗੋਬਿੰਦ ਨਾਮ ਹੋਵੇ, ਔਰ ਗਵਾਲੀਅਰ ਦੇ ਕਿਲੇ 'ਚ ਉਹਨਾਂ ਨੂੰ ਭੇਜੀਏ ਅਤੇ ਉਹ ਮਾਲਾ ਫੇਰਨ। ਕੋਲ ਬੈਠੇ ਚੰਦੂ ਦੇ ਪੱਖੀ ਬੰਦਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਕਿਵੇਂ ਲਿਆ, ਇਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਰਹਿ ਜੋ ਬਰਨੀ ਫੇਰੇ ਮਾਲਾ।
ਇਹੋ ਜਿਹੇ ਕਿਹੜੇ ਮਹਾਂਪੁਰਸ਼ ਹੋਣ ਜਿਹੜੇ ਮੇਰੇ ਵਾਸਤੇ ਵਰਨੀ ਕਰਨ, ਮਾਲਾ ਫੇਰਨ।
ਮੋਹੇ ਬਿਖਾਦ ਬਿਨਾਸ਼ ਬਿਸਾਲਾ।
ਜਿਹੜਾ ਮੇਰੇ 'ਤੇ ਕਸ਼ਟ ਆਇਆ ਹੈ ਉਹ ਕਿਸੇ ਤਰੀਕੇ ਨਾਲ ਕੱਟਿਆ ਜਾਵੇ, ਸਾੜ ਸਤੀ ਤੋਂ ਮੇਰਾ ਬਚਾਅ ਹੋ ਜਾਵੇ।
ਅਸ ਅਨਹੋ ਖੋਜੋ ਪੁਰ ਸਾਰੇ।
ਇਹੋ ਜਿਹਾ ਕੋਈ ਬੰਦਾ ਲੱਭ ਕੇ ਲਿਆਓ, ਥਾਂ ਪਰ ਥਾਂ 'ਤੇ ਖੋਜ ਕਰੋ। ਹਾਂਜੀ।
ਤਿਸ ਕੋ ਦੇਹੋ ਦਰਬ ਉਦਾਰੇ।
ਉਸ ਨੂੰ ਮੈਂ ਬਹੁਤ ਸਾਰਾ ਧਨ ਦਿਆਂਗਾ, ਮਾਇਆ ਦਿਆਂਗਾ, ਜਿਹੜਾ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਵਰਨੀ ਕਰੇਗਾ।
ਚੰਦੂ ਇੱਕ ਉਮਰਾਵ ਸੋ ਪ੍ਰੇਰਾ।
ਬਾਦਸ਼ਾਹ ਦੀ ਗੱਲ ਸੁਣ ਕੇ ਚੰਦੂ ਦਾ ਪ੍ਰੇਰਿਆ ਹੋਇਆ ਇੱਕ ਹੋਰ ਅਫਸਰ ਬੋਲਿਆ।
ਸ਼ਾਹੋ ਸੰਗ ਬੋਲਿਓ ਤਿਸ ਬੇਰਾ।
ਉਹ ਬਾਦਸ਼ਾਹ ਨੂੰ ਇਉਂ ਕਹਿਣ ਲੱਗਾ,
ਐਸੋ ਨਰ ਰਾਵਰ ਕੇ ਪਾਸ।
ਇਹ ਬਾਦਸ਼ਾਹ ਸਲਾਮਤ, ਇਹੋ ਜਿਹੇ ਪੁਰਸ਼ ਲੱਭਣ ਦੀ ਲੋੜ ਨਹੀਂ, ਤੁਹਾਡੇ ਕੋਲ ਹੀ ਹਨ।
ਸਗਰੇ ਪਤੇ ਮਿਲਤ ਹੈ ਤਾਸ।
ਜੋ ਜੋਤਿਸ਼ੀ ਜੀ ਨੇ ਦੱਸਿਆ ਹੈ, ਨਜੂਮੀ ਨੇ ਦੱਸਿਆ ਹੈ, ਉਹ ਸਾਰੀਆਂ ਗੱਲਾਂ ਉਹਨਾਂ ਵਿੱਚ ਮਿਲਦੀਆਂ ਹਨ। ਹਾਂਜੀ।
ਜੋ ਹਿੰਦੂਨ ਮਹਿ ਗੁਰੂ ਕਹਾਵੈ।
ਉਹ ਕੌਣ ਹਨ ਬਾਦਸ਼ਾਹ ਜੋ ਹਿੰਦੂਆਂ ਦੇ ਗੁਰੂ ਕਹਾਉਂਦੇ ਹਨ, ਜਿਨ੍ਹਾਂ ਨੂੰ ਹਿੰਦੂ ਲੋਕ ਆਪਣਾ ਗੁਰੂ ਕਹਿੰਦੇ ਹਨ।
ਲੱਖ ਹੋ ਸਿੱਖ ਬਣ ਸੀਸ ਨਿਵਾਵੈ।
ਲੱਖਾਂ ਉਹਨਾਂ ਦੇ ਸੇਵਕ ਬਣ ਕੇ, ਸਿੱਖ ਬਣ ਕੇ ਉਹਨਾਂ ਨੂੰ ਮੱਥਾ ਟੇਕਦੇ ਹਨ।
ਜਿਨਹੋ ਵਹਿਰ ਕੇਹਰ ਕੋ ਮਾਰਾ।
ਉਹੀ ਗੁਰੂ ਹਰਗੋਬਿੰਦ ਜੀ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਜੰਗਲ 'ਚ ਸ਼ੇਰ ਦਾ ਸ਼ਿਕਾਰ ਕੀਤਾ, ਸ਼ੇਰ ਮਾਰਿਆ ਹੈ।
ਸੋ ਇਸ ਬਿੱਧ ਕੋ ਹਿਰਦੇ ਵਿਚਾਰਾ।
ਸਾਡੀ ਨਿਗਾਹ ਵਿੱਚ ਉਹੀ ਸ੍ਰੀ ਹਰਗੋਬਿੰਦ ਹਨ ਜਿਹੜੇ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਵਰਨੀ ਕਰ ਸਕਦੇ ਹਨ।
ਸੋਢੀ ਕੁੱਲ ਖੱਤਰੀ ਤਿੰਨ ਜਾਤ।
ਕਿਉਂਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਕੁੱਲ ਵੀ ਸੋਢੀ ਹੈ, ਖੱਤਰੀ ਕੁੱਲ ਵਿੱਚ ਉਹਨਾਂ ਦਾ ਜਨਮ ਹੋਇਆ ਹੈ।
ਹਰ ਗੋਬਿੰਦ ਨਾਮ ਬਖਿਆਤ।
ਹਰਗੋਬਿੰਦ ਉਹਨਾਂ ਦਾ ਨਾਮ ਹੈ, ਹਰਗੋਬਿੰਦ ਨਾਮ ਕਰਕੇ ਵੀ, ਸੋਢੀ ਕੁੱਲ ਕਰਕੇ ਵੀ, ਅਤੇ ਉੱਦਾਂ ਵੀ ਸਾਧੂ ਸੰਤ ਗੁਰੂ ਪੀਰ ਹੋਣ ਕਰਕੇ ਉਹਨਾਂ ਨੂੰ ਹੀ ਨਾਮ ਜਪਣ ਲਈ ਗਵਾਲੀਅਰ ਦੇ ਕਿਲੇ 'ਚ ਭੇਜਣਾ ਚਾਹੀਦਾ ਹੈ।
ਕਰਾਮਾਤ ਭੀ ਸੁਣੀ ਸੋ ਰੱਖੈ।
ਸੁਣਿਆ ਵੀ ਉਹ ਕੋਈ ਕਰਾਮਾਤ ਵੀ ਰੱਖਦੇ ਨੇ, ਉਹਨਾਂ ਕੋਲ ਕੋਈ ਸ਼ਕਤੀ ਵੀ ਹੈ, ਲੋਕ ਕਹਿੰਦੇ ਨੇ। ਹਾਂਜੀ।
ਲੋਕ ਸਕਲ ਗੁਰ ਗੁਰ ਤਿਸ ਭਾਖੈ।
ਸਾਰੇ ਲੋਕ ਗੁਰੂ ਜੀ ਗੁਰੂ ਜੀ ਗੁਰੂ ਜੀ ਕਰਕੇ ਬੁਲਾਉਂਦੇ ਨੇ।
ਦਰਬ ਪੰਜ ਸੈ ਰਾਵਰ ਘਰ ਤੇ।
ਰੋਜ਼ ਤੁਹਾਡੇ ਘਰ ਤੋਂ 500 ਰੁਪਈਆ ਉਹਨਾਂ ਦੇ ਲੰਗਰ ਦਾ ਖਰਚਾ ਜਾਂਦਾ ਹੈ। ਹਾਂਜੀ।
ਪਹੁੰਚਤ ਨਿਤ ਆਨੰਦ ਸੋ ਵਰਤੇ।
ਬੜੇ ਆਨੰਦ ਨਾਲ ਸ੍ਰੀ ਹਰਗੋਬਿੰਦ ਜੀ ਵਰਤਦੇ ਹਨ, ਰਹਿੰਦੇ ਹਨ।
ਕਹਿ ਸ਼ਾਹੋ ਸੋ ਤੋ ਗੁਰ ਪੀਰ।
ਬਾਦਸ਼ਾਹ ਉਸ ਉਮਰਾਵ ਦੀ ਗੱਲ ਸੁਣ ਕੇ ਕਹਿਣ ਲੱਗਾ, ਉਹ ਤਾਂ ਬੜੇ ਵੱਡੇ ਗੁਰੂ ਪੀਰ ਹਨ।
ਮੋਰ ਸ਼ਰਧਾ ਪਿਖ ਭੇ ਤੀਰ,
ਉਹ ਤਾਂ ਮੇਰੀ ਸ਼ਰਧਾ ਵੇਖ ਕੇ ਮੈਨੂੰ ਮਿਲਣ ਆਏ ਹਨ।
ਕਿਮ ਇਹ ਬਾਤ ਕਹਿਣ ਬਨ ਆਵਾ,
ਉਹਨਾਂ ਨੂੰ ਕਿਵੇਂ ਕਹੀਏ ਵੀ ਗਵਾਲੀਅਰ ਦੇ ਕਿਲ੍ਹੇ 'ਚ ਜਾਣ। ਉਹਨਾਂ ਨੂੰ ਕਹਿਣਾ ਥੋੜਾ ਜਿਹਾ ਹੋਰ ਤਰ੍ਹਾਂ ਲੱਗਦਾ ਹੈ।
ਵਰਨੀ ਕਰਨੀ ਦੁਰਗ ਸਿਧਾਵੈ,
ਉਹਨਾਂ ਨੂੰ ਵਰਨੀ ਕਰਨ ਵਾਸਤੇ ਗਵਾਲੀਅਰ ਦੇ ਕਿਲ੍ਹੇ 'ਚ ਭੇਜਣਾ ਸੱਭਿਅਕ ਨਹੀਂ ਲੱਗਦਾ। ਸਾਰੇ ਇਸ ਗੱਲ ਨੂੰ ਚੰਗਾ ਨਹੀਂ ਸਮਝਣਗੇ।
ਸ੍ਰੀ ਨਾਨਕ ਗਾਦੀ ਜੋ ਭਲੀ ਹੈ,
ਗੁਰੂ ਨਾਨਕ ਦੀ ਗੱਦੀ ਹੈ ਉਹ ਬੜੀ ਉੱਚੀ ਗੱਦੀ ਹੈ। ਬਾਬੇ ਨਾਨਕ ਦੀ ਗੱਦੀ ਦੇ ਉਹ ਮਾਲਕ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਤਿਸ ਪਰ ਬੈਠਿਓ ਬਾਕ ਬਲੀ ਹੈ,
ਉਹ ਤੇ ਗੱਦੀ ਤੇ ਬੈਠੇ ਨੇ ਬਚਨ ਦੇ ਹੀ ਬਲੀ ਨੇ। ਉਹ ਤਾਂ ਬਚਨ ਨਾਲ ਹੀ ਸਾੜ ਸਤੀ ਦੂਰ ਕਰ ਸਕਦੇ ਨੇ। ਉਹਨਾਂ ਨੂੰ ਛੋਟੇ ਮੋਟੇ ਕੰਮਾਂ ਲਈ, ਮੰਤਰ ਜੰਤਰ ਜਪ ਤਪ ਕਰਨ ਲਈ, ਪਾਠ ਪੂਜਾ ਕਰਨ ਲਈ, ਵਰਨੀ ਕਰਨ ਲਈ ਭੇਜਣਾ ਚੰਗਾ ਨਹੀਂ ਲੱਗਦਾ। ਹਾਂਜੀ,
ਸੁਣ ਬੋਲਿਓ ਤਬ ਚੰਦ ਕੁਪੱਤਾ,
ਇਹ ਸੁਣ ਕੇ ਚੰਦੂ ਕੁਪੱਤਾ ਦੁਸ਼ਟ ਬੋਲਿਆ।
ਤੁਮ ਕੁਲ ਕੇ ਦੀਪਕ ਚਵ ਗੱਤਾ,
ਹੇ ਬਾਦਸ਼ਾਹ ਸਲਾਮਤ, ਤੁਸੀਂ ਚੁਗਤਿਆਂ ਦੀ ਕੁਲ ਦੇ ਦੀਪਕ ਹੋ। ਮੁਗਲ ਖਾਨਦਾਨ ਵਿੱਚ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈ। ਹਾਂਜੀ,
ਜਹਾਂ ਪਨਾਹ ਆਪ ਬੜ ਭਾਗੇ,
ਸਾਰੇ ਹਿੰਦੁਸਤਾਨ ਦੇ ਜਾਂ ਪਨਾਹ ਹੋ, ਬਾਦਸ਼ਾਹ ਹੋ, ਬੜੇ ਵੱਡੇ ਭਾਗਾਂ ਵਾਲੇ ਹੋ। ਤੁਸੀਂ ਹਿੰਦੁਸਤਾਨ ਦੇ ਤਖ਼ਤ ਨੂੰ ਭਾਗ ਲਾ ਰਹੇ ਹੋ।
ਸਭ ਜੱਗ ਕੇ ਦ੍ਰਿਗ ਤੁਮ ਦਿਸ ਲਾਗੇ,
ਸਭ ਦੁਨੀਆਂ ਦੀਆਂ ਅੱਖਾਂ ਤੁਹਾਡੇ ਵੱਲ ਲੱਗੀਆਂ ਹੋਈਆਂ। ਹਿੰਦੁਸਤਾਨ ਦਾ ਬੱਚਾ ਬੱਚਾ ਕੀ ਹਿੰਦੂ ਕੀ ਮੁਸਲਮਾਨ, ਬਾਦਸ਼ਾਹ ਸਲਾਮਤ ਤੁਹਾਡੇ ਵੱਲ ਦੇਖਦਾ, ਤੁਹਾਡੀ ਖੈਰੀਅਤ ਚਾਹੁੰਦਾ ਹੈ।
ਖੈਰ ਸਰੀਰ ਜੇ ਹੋਏ ਤੁਮਾਰੇ,
ਇਹ ਬਾਦਸ਼ਾਹ ਜੇ ਤੁਹਾਡੇ ਸਰੀਰ ਦੀ ਖੈਰ ਹੋਵੇਗੀ ਤਾਂ ਸਾਰਿਆਂ ਨੂੰ ਸੁੱਖ ਹੋਵੇਗਾ। ਜੇ ਤੁਹਾਡੇ ਸਰੀਰ ਦੇ ਵਿੱਚ ਕੋਈ ਨੁਕਸ ਪੈਂਦਾ, ਤੁਹਾਨੂੰ ਕੋਈ ਤਕਲੀਫ ਆਉਂਦੀ ਹੈ, ਫਿਰ ਸਾਡੇ ਜੀਣ ਦਾ ਕੀ ਫਾਇਦਾ। ਹਾਂਜੀ,
ਤਾਂ ਗਿਣਤੀ ਅਸ ਕਹਾਂ ਵਿਚਾਰੇ,
ਤੁਹਾਡਾ ਸਰੀਰ ਸੁਖੀ ਹੋ ਜਾਵੇ ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ। ਤੁਹਾਡੇ ਵਾਸਤੇ ਤਾਂ ਸਾਨੂੰ ਹਰ ਕੁਰਬਾਨੀ ਕਰਨੀ ਚਾਹੀਦੀ ਹੈ। ਹਾਂਜੀ,
ਤੁਮ ਤੇ ਸ੍ਰੇਸ਼ਟ ਅਪਰਨਾ ਕੋਈ,
ਇਹ ਬਾਦਸ਼ਾਹ ਤੁਹਾਡੇ ਨਾਲੋਂ ਵੱਡਾ ਤਾਂ ਕੋਈ ਨਹੀਂ ਨਾ। ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਹੋ, ਤੁਹਾਡੇ ਤੋਂ ਸ੍ਰੇਸ਼ਟ, ਤੁਹਾਡੇ ਤੋਂ ਚੰਗਾ, ਤੁਹਾਡੇ ਤੋਂ ਵੱਡਾ ਕੌਣ ਹੈ। ਹਾਂਜੀ,
ਰਾਵਰ ਸ਼੍ਰੇਯ ਕਰਹਿ ਨਹਿ ਜੋਈ,
ਇਹੋ ਜਿਹਾ ਕੌਣ ਮੰਦ ਭਾਗਾ ਹੋਵੇਗਾ ਜਿਹੜਾ ਤੁਹਾਡੀ ਖੈਰੀਅਤ ਨਹੀਂ ਚਾਹੁੰਦਾ, ਤੁਹਾਡਾ ਭਲਾ ਨਹੀਂ ਚਾਹੁੰਦਾ। ਸਾਰੇ ਹੀ ਤੁਹਾਡਾ ਸੁੱਖ ਮੰਗਦੇ ਨੇ, ਸਾਰੇ ਹੀ ਤੁਹਾਡੇ ਸੁੱਖ ਦੇ ਲਈ ਆਪਣੀ ਜਾਨ ਮਾਰਨ ਤੱਕ ਜਾਂਦੇ ਨੇ। ਹਾਂਜੀ,
ਸ੍ਰੀ ਨਾਨਕ ਗਾਦੀ ਪਰ ਬੈਸਾ,
ਜੇ ਹਰਗੋਬਿੰਦ ਜੀ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਹੈ,
ਹਿਰਦੈ ਨਾ ਸੰਸਾ ਕੀਜ ਹੈ ਐਸਾ,
ਇਸ ਗੱਲ ਦਾ ਮਨ ਵਿੱਚ ਸੰਸਾ ਨਾ ਕਰੋ। ਇਹ ਨਾ ਸੋਚੋ ਵੀ ਉਹ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਹੈ।
ਸੋ ਬੇਦੀ ਕੁਲ ਮਹਿ ਤਨ ਪਾਇਓ,
ਬਾਬਾ ਨਾਨਕ ਤਾਂ ਬੇਦੀ ਕੁਲ ਚ ਹੋਏ ਨੇ, ਗੁਰੂ ਨਾਨਕ ਜੀ ਸੋਢੀ ਥੋੜਾ ਸਨ, ਉਹ ਤਾਂ ਬੇਦੀ ਸਨ। ਹਾਂਜੀ,
ਇਹ ਸੋਢੀ ਖੱਤਰੀ ਕੁਲ ਜਾਇਓ,
ਇਹ ਸੋਢੀਆਂ ਦਾ ਪੁੱਤਰ ਹੈ, ਸੋਢੀਆਂ ਦੀ ਕੁਲ ਚ ਜੰਮਿਆ, ਇਹ ਫਿਰ ਉਹਨਾਂ ਵਰਗਾ ਕਿਵੇਂ ਬਣ ਸਕਦਾ। ਦੇਖੋ ਚੰਦੂ ਦੇ ਅੰਦਰ ਦੀ ਅੱਗ ਕਿਵੇਂ ਨਿਕਲਦੀ ਹੈ। ਜਿਹੜੇ ਦੁਸ਼ਟ ਬੰਦੇ ਹੁੰਦੇ ਨੇ ਉਹ ਨਿੱਕੇ ਨਿੱਕੇ ਪੁਆਇੰਟ ਜਿਹੜੇ ਨੇ ਵਿਰੋਧ ਵਿੱਚ ਵਰਤ ਲੈਂਦੇ ਨੇ। ਉਹ ਕਹਿੰਦਾ ਗੁਰੂ ਨਾਨਕ ਤਾਂ ਬੇਦੀ ਹੋਏ ਨੇ, ਇਹ ਸੋਢੀ ਖੱਤਰੀ ਨੇ, ਇਹ ਫਿਰ ਗੁਰੂ ਨਾਨਕ ਦੀ ਗੱਦੀ ਤੇ ਕਿਵੇਂ ਹੋ ਸਕਦੇ ਨੇ। ਹਾਂਜੀ,
ਬਿਨਾਂ ਸੰਦੇਹ ਪਠਾਵਨ ਕਰੀਏ,
ਇਸ ਕਰਕੇ ਤੁਸੀਂ ਇਸ ਗੱਲ ਨੂੰ ਮਨ ਵਿੱਚ ਨਾ ਸੋਚੋ ਵੀ ਇਹ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਹੋਏ ਨੇ, ਬਲਕਿ ਤੁਸੀਂ ਆਪਣੇ ਸਰੀਰ ਦਾ ਭਲਾ ਵੇਖੋ, ਆਪਣਾ ਸਵਾਰਥ ਵੇਖੋ। ਗੁਰੂ ਹਰਗੋਬਿੰਦ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਭੇਜ ਦਿਓ, ਸੰਸਾ ਨਾ ਕਰੋ।
ਅਪਰਨਾ ਗਿਣਤੀ ਕੋਈ ਵਿਚਰੀਆ ਹੈ,
ਕੋਈ ਹੋਰ ਸੋਚਾਂ ਨਾ ਸੋਚੋ, ਕੋਈ ਹੋਰ ਤਰ੍ਹਾਂ ਦੀਆਂ ਗੱਲਾਂ ਮਨ ਵਿੱਚ ਵੱਧ ਘੱਟ ਨਾ ਲਿਆਓ, ਬਲਕਿ ਛੇਤੀ ਕਰੋ ਆਪਣੇ ਸਰੀਰ ਦੇ ਭਲੇ ਵਾਸਤੇ, ਆਪਣੇ 'ਤੇ ਆਈ ਹੋਈ ਸਾੜ ਸਤੀ ਟਾਲਣ ਵਾਸਤੇ ਗੁਰੂ ਹਰਗੋਬਿੰਦ ਨੂੰ ਅੱਜ ਹੀ ਗਵਾਲੀਅਰ ਭੇਜ ਦਿਓ। ਹਾਂਜੀ,
ਜੋ ਰਾਵਰ ਤਨ ਕੀ ਸੁਖ ਹੋਏ,
ਹੇ ਬਾਦਸ਼ਾਹ ਜੇ ਆਪ ਜੀ ਦੇ ਸਰੀਰ ਦੀ ਖੈਰੀਅਤ ਹੋਵੇ, ਤੁਹਾਡੀ ਸਰੀਰ ਸਿਹਤ ਠੀਕ ਰਵੇ,
ਪ੍ਰਾਨ ਦੇਤ ਹਮ ਦੇਰ ਨਾ ਕੋਏ,
ਤਾਂ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ, ਮੈਂ ਆਪਣੀ ਜਾਨ ਵਾਰਦਿਆਂ ਤੁਹਾਡੀ ਜਾਨ ਬਚ ਜਾਵੇ। देर नहीं लावांगे, प्राण देत हम देर ना कोई, असी प्राण देण नूं तैयार हां तुहाडे वास्ते। हांजी
तुमरो कष्ट जे बांटियो जाए,
हे बादशाह जे तुहाडे उत्ते आया कोई कष्ट असी अपने ते लै लईए ते असी लैण नूं तैयार हां, जे तुहाडा कष्ट वंडिया जावे तुहाडा दुख वंडिया जावे ਤਾਂ ਇਸ ਤੋਂ ਸੁਭਾਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ।
ਹਾਂਜੀ ਹਮ ਸਹਿ ਲਿਹੇ ਦੇ ਹਰ ਖਾਏ,
ਅਸੀਂ ਉਹ ਸਹਿਣ ਨੂੰ ਤਿਆਰ ਹਾਂ, ਖੁਸ਼ੀ ਖੁਸ਼ੀ ਅਸੀਂ ਉਹ ਕਸ਼ਟ ਸਹਾਰ ਲਵਾਂਗੇ ਜਿਹੜਾ ਤੁਹਾਡੇ 'ਤੇ ਆਉਣ ਵਾਲਾ ਹੋਵੇ, ਅਸੀਂ ਆਪਣੇ 'ਤੇ ਲੈ ਲਵਾਂਗੇ। ਹਾਂਜੀ
ਜੇ ਐਵੇਂ ਸੁਣ ਹੈ ਹਰਗੋਬਿੰਦ,
ਜੇ ਸ਼੍ਰੀ ਹਰਗੋਬਿੰਦ ਨੂੰ ਇਹ ਪਤਾ ਲੱਗਿਆ ਵੀ ਬਾਦਸ਼ਾਹ ਸਲਾਮਤ ਅਤੇ ਸਾੜ ਸਤੀ ਆਈ ਹੈ ਔਰ ਉਹਨਾਂ ਦੇ ਵਾਸਤੇ ਗਵਾਲੀਅਰ ਦੇ ਕਿਲੇ 'ਚ ਜਾਣਾ ਬਣਦਾ। ਹਾਂਜੀ
ਕਰਹਿ ਜਾਪ ਲਹਿ ਆਨੰਦ ਬਿਲੰਦ,
ਤਾਂ ਹਰਗੋਬਿੰਦ ਨਾ ਨਹੀਂ ਕਰਨਗੇ, ਉਹ ਗਵਾਲੀਅਰ ਦੇ ਕਿਲੇ 'ਚ ਚਲੇ ਜਾਣਗੇ। ਉਹਨਾਂ ਨੇ ਮਾਲਾ ਫੇਰਨੀ ਹੈ, ਉੱਥੇ ਕਿਹੜਾ ਹਲਵਾਨ ਹੈ, ਕਹਿੰਦਾ ਉੱਥੇ ਜਾ ਕੇ ਰਾਮ ਰਾਮ ਕਰਨਾ ਕਰ ਲੈਣਗੇ। ਹਾਂਜੀ
ਮਹਿ ਸੰਕ ਹੋ ਤੁਮ ਆਪ ਉਚਾਰ ਹੋ,
ਹੇ ਬਾਦਸ਼ਾਹ ਤੁਸੀਂ ਸ਼ੰਕਾ ਨਾ ਕਰੋ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪ ਹੁਕਮ ਦਿਓ, ਆਪਣੀ ਜਵਾਨੀ ਕਹੋ ਕਿ ਉਹ ਹਰ ਗਵਾਲੀਅਰ ਦੇ ਕਿਲੇ ਚਲੇ ਜਾਣ।
ਦੇਹੋ ਸਨਮਾਨ ਸਮੀਪ ਹਕਾਰ ਹੋ,
ਅਤੇ ਉਹਨਾਂ ਨੂੰ ਸਨਮਾਨ ਦੇ ਨਾਲ ਗਵਾਲੀਅਰ ਦੇ ਕਿਲੇ 'ਚ ਭੇਜ ਦਿਓ।
ਪੁੰਨ ਤੀਸਰ ਉਮਰਾਵ ਬਖਾਨਾ,
ਚੰਦੂ ਨੇ ਜਦੋਂ ਇੰਨੀ ਗੱਲ ਕੀਤੀ, ਤੀਜਾ ਅਫਸਰ ਹੋਰ ਉਮਰਾਵ ਬੈਠਾ ਸੀ ਬਾਦਸ਼ਾਹ ਦਾ, ਚੰਦੂ ਦਾ ਸਿਖਾਇਆ ਹੋਇਆ, ਉਹ ਵੀ ਬੋਲਿਆ।
ਵਿਦਿਆ ਮਹਾ ਨਜੂਮੀ ਜਾਨਾ,
ਬਾਦਸ਼ਾਹ ਸਲਾਮਤ ਏ ਜਿਹੜੇ ਆਪਣੇ ਨਜੂਮੀ ਜੀ ਨੇ ਨਾ ਜੋਤਸ਼ੀ ਜੀ, ਇਹ ਬਹੁਤ ਸਿਆਣੇ ਨੇ, ਇਹ ਜੋਤਿਸ਼ ਵਿੱਦਿਆ ਨੂੰ ਬਹੁਤ ਬਰੀਕੀ ਨਾਲ ਪੜ੍ਹੇ ਹੋਏ ਨੇ, ਇਹਨਾਂ ਨੂੰ ਨਜੂਮ ਵਿੱਦਿਆ ਦਾ, ਨਜੂਮੀਆਂ ਦੀ ਜਿਹੜੀ ਵਿੱਦਿਆ ਹੈ ਉਹਦਾ ਪੂਰਨ ਗਿਆਨ ਹੈ।
ਜਾਪ ਜੋ ਕਰਹਿ ਨਾਮ ਤਿਸ ਜਾਤ,
ਹਾਂ ਦੇਖੋ ਇਹਨਾਂ ਨੇ ਤੁਹਾਡੇ 'ਤੇ ਆਈ ਹੋਈ ਸਾੜ ਸਤੀ ਵੀ ਲੱਭ ਲਈ, ਵੀ ਅੱਜ ਤੋਂ ਤੁਹਾਡੇ 'ਤੇ ਸਾੜ ਸਤੀ ਚੜ੍ਹ ਜਾਣੀ, ਕਸ਼ਟ ਆ ਜਾਣਾ, ਇਹ ਵੀ ਜਾਣ ਲਿਆ। ਅਤੇ ਜਿਹੜਾ ਤੁਹਾਡੇ ਲਈ ਜਾਪ ਕਰੇਗਾ ਜਿਹਦੇ ਨਾਲ ਸਾੜ ਸਤੀ ਦੂਰ ਹੋ ਸਕਦੀ ਹੈ, ਉਹ ਵੀ ਇਹਨਾਂ ਨੇ ਲੱਭ ਲਿਆ ਮਸਲੇ ਦਾ ਹੱਲ, ਬਿਮਾਰੀ ਵੀ ਲੱਭ ਲਈ, ਉਹਦੀ ਦਵਾਈ ਵੀ ਲੱਭ ਲਈ। ਹਾਂਜੀ
ਜਾਨੀ ਵਿੱਚ ਕਿਤਾਬ ਬਖਿਆਤ,
ਕਹਿੰਦੇ ਕਿਤਾਬ ਦੇ ਵਿੱਚ ਜੋ ਲਿਖਿਆ ਇਹਨਾਂ ਦੀ ਵਿੱਚ ਸੱਚ ਲਿਖਿਆ ਹੁੰਦਾ, ਇਹਨਾਂ ਨੂੰ ਕਿਤਾਬ ਦਾ ਗਿਆਨ ਹੈ, ਨਜੂਮ ਦੀ ਰਮਲ ਵਿੱਦਿਆ ਦਾ ਗਿਆਨ ਹੈ, ਇਹਨਾਂ ਨੇ ਜੋਤਿਸ਼ ਵਿੱਦਿਆ ਪੜ੍ਹੀ ਹੋਈ ਹੈ, ਇਸ ਕਰਕੇ ਇਹਨਾਂ ਨੇ ਸਹੀ ਅੰਦਾਜ਼ਾ ਲਾਇਆ ਵੀ ਅੱਜ ਤੋਂ ਤੁਹਾਡੇ 'ਤੇ ਸਾੜ ਸਤੀ ਆ ਗਈ, 7.5 ਸਾਲ ਇਹ ਚੱਲਣੀ ਹੈ, ਕਿਸੇ ਸਮੇਂ ਵੀ ਤੁਹਾਡੇ ਨਾਲ ਕੋਈ ਹਾਦਸਾ ਵਾਪਰ ਸਕਦਾ, ਉਸ ਤੋਂ ਬਚਣ ਲਈ ਉਹ ਵੀ ਲੱਭ ਲਿਆ ਇਲਾਜ ਵੀ ਸੋਢੀ ਕੁੱਲ ਦੇ ਸ਼੍ਰੀ ਹਰਗੋਬਿੰਦ ਨਾਮ ਦੇ ਕੋਈ ਮਹਾਂਪੁਰਸ਼ ਹੋਣ, ਉਹ ਗਵਾਲੀਅਰ ਦੇ ਕਿਲੇ 'ਚ ਮਾਲਾ ਫੇਰਨ ਅਤੇ ਕਸ਼ਟ ਦੂਰ ਹੋ ਜਾਏਗਾ। ਦੇਖੋ ਇਹੋ ਜਿਹਾ ਸਿਆਣਾ ਜੋਤਿਸ਼ੀ ਨਹੀਂ ਲੱਭਣਾ। ਹਾਂਜੀ
ਖੋਜੇ ਬਿਨਾਂ ਨਿਕਟ ਸੋ ਪਾਇਓ,
ਅਤੇ ਫਿਰ ਖੁਦਾ ਦੀ ਕਿੰਨੀ ਰਹਿਮਤ ਹੈ ਕਿ ਜਿਹਨਾਂ ਨੂੰ ਇਹ ਜੋਤਿਸ਼ੀ ਨੇ ਨਾਂ ਲਿਆ ਹੈ ਉਹਨਾਂ ਨੂੰ ਲੱਭਣ ਲਈ ਸਾਨੂੰ ਦੂਰ ਨਹੀਂ ਜਾਣਾ ਪਿਆ। ਪਹਿਲੀ ਗੱਲ ਹੈ ਵੀ ਹਰਗੋਬਿੰਦ ਨਾਮ ਦੇ ਬੰਦੇ ਘੱਟ ਮਿਲਣਗੇ, ਜੇ ਹਰਗੋਬਿੰਦ ਨਾਮ ਦਾ ਕੋਈ ਬੰਦਾ ਮਿਲ ਜਾਵੇ ਤਾਂ ਉਹ ਸੋਢੀ ਹੋਵੇ ਨਾ ਹੋਵੇ ਇਹ ਵੀ ਬੜਾ ਔਖਾ। ਇਹ ਸਾਰੀਆਂ ਗੱਲਾਂ ਇਕੱਠੀਆਂ ਹੀ ਘਰ ਦੇ ਵਿੱਚ ਹੀ ਗੰਗਾ ਮਿਲ ਗਈ। ਸ਼੍ਰੀ ਹਰਗੋਬਿੰਦ ਸੋਢੀ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਉਹਨਾਂ ਨੂੰ ਖੇਚਲ ਦਿਓ, ਗਵਾਲੀਅਰ ਕਿਲੇ 'ਚ ਭੇਜ ਦਿਓ ਅਤੇ ਬਸ ਤੁਹਾਡੇ 'ਤੇ ਆਈ ਸਾੜ ਸਤੀ ਟਲ ਗਈ ਸਮਝੋ। ਹਾਂਜੀ
ਹੋਏ ਨਾ ਜੱਗ ਅਸ ਨਹੀਂ ਬਤਾਇਓ,
ਹਾਂ ਦੇਖੋ ਕਿਤਾਬ ਕਿੰਨੀ ਸੱਚੀ ਹੈ ਇਸ ਜੋਤਿਸ਼ੀ ਦੀ, ਇਹੋ ਜਿਹੀ ਚੀਜ਼ ਨਹੀਂ ਦੱਸੀ ਜਿਹੜੀ ਦੁਨੀਆਂ 'ਤੇ ਹੈ ਨਹੀਂ, ਉਹ ਚੀਜ਼ ਦੱਸੀ ਹੈ ਜਿਹੜੀ ਹੈ। ਹਾਂਜੀ
ਆਗੇ ਬਹੁਤ ਵਾਰ ਪਤਿਆ ਵਾ,
ਉਹ ਜਿਹੜਾ ਉਮਰਾਵ ਸੀ ਉਹਨੇ ਚੰਦੂ ਤੋਂ ਪੈਸੇ ਲਏ ਹੋਏ ਸਨ, ਚੰਦੂ ਦਾ ਖਾਸ ਬੰਦਾ ਸੀ, ਇਸ ਕਰਕੇ ਕਹਿੰਦਾ ਕਿ ਬਾਦਸ਼ਾਹ ਇਸ ਜੋਤਿਸ਼ੀ ਦੀ ਜੋਤਿਸ਼ ਵਿੱਦਿਆ ਨੂੰ ਮੈਂ ਪਹਿਲਾਂ ਕਈ ਵਾਰੀ ਪਤਿਆ ਚੁੱਕਾਂ, ਕਈ ਵਾਰੀ ਮੈਂ ਅਜਮਾ ਚੁੱਕਾਂ, ਇਹਨਾਂ ਦੀ ਗੱਲ ਕਦੀ ਝੂਠੀ ਨਹੀਂ ਹੁੰਦੀ। ਹਾਂਜੀ
ਜਥਾ ਕਹਿ ਤਿਮ ਬਣਿਓ ਬਣਾਵਾ,
ਜਿਵੇਂ ਇਹ ਕਹਿੰਦਾ ਨਾ ਉਵੇਂ ਹੀ ਹੁੰਦਾ ਹੈ। ਹਾਂਜੀ
ਕਹਿਓ ਨਜੂਮੀ ਹਮ ਇਹ ਕਾਮ,
ਨਜੂਮੀ ਵੀ ਕੋਲ ਬੈਠਾ ਫਿਰ ਨਜੂਮੀ ਬੋਲ ਪਿਆ, ਕਹਿਣ ਲੱਗਾ ਉਮਰਾਵ ਜੀ ਇਹ ਸਾਡਾ ਕੰਮ ਹੈ, ਇਹ ਮੇਰੀ ਡਿਊਟੀ ਹੈ, ਇਹ ਮੈਂ ਕੋਈ ਅਹਿਸਾਨ ਨਹੀਂ ਕਰਦਾ, ਇਹ ਮੇਰਾ ਫਰਜ਼ ਬਣਦਾ। ਹਾਂਜੀ,
ਖੁਜ ਹੈ ਹਜ਼ਰਤ ਹਾਲ ਤਮਾਮ।
ਮੈਂ ਤਾਂ ਜੀ ਹਰ ਰੋਜ਼ ਸਾਰਾ ਧਿਆਨ ਸਿਰਫ ਬਾਦਸ਼ਾਹ ਦੇ ਫਿਊਚਰ 'ਤੇ ਰੱਖਦਾ, ਬਾਦਸ਼ਾਹ ਦੇ ਆਉਣ ਵਾਲੇ ਸਮੇਂ 'ਤੇ ਕੀ ਪ੍ਰਭਾਵ ਪੈਣੇ ਨੇ, ਕਿਹੜੀ ਗ੍ਰਹਿ ਦੀ ਕਿਹੜੀ ਦਸ਼ਾ ਚੱਲਣੀ ਹੈ, ਕਿਹੜੇ ਸਮੇਂ ਕਿਹੜਾ ਕੰਮ ਬਾਦਸ਼ਾਹ ਨੂੰ ਕਰਨਾ ਚਾਹੀਦਾ, ਕਿਹੜਾ ਕੰਮ ਨਹੀਂ ਕਰਨਾ ਚਾਹੀਦਾ, ਕਿਹੜੇ ਕੰਮ ਨਾਲ ਘਾਟਾ ਹੈ, ਕਿਹੜੇ ਕੰਮ ਨਾਲ ਵਾਧਾ ਹੈ, ਇਹ ਸਾਰੀਆਂ ਗੱਲਾਂ ਦਾ ਮੈਂ ਖਿਆਲ ਰੱਖਦਾ ਹਾਂ।
ਦੇਖਤ ਬੁਰੋ ਆਏ ਬਤਲਾਓ।
ਜੇ ਮੈਨੂੰ ਪਤਾ ਲੱਗੇ ਵੀ ਕੋਈ ਖਤਰਾ ਹੈ, ਕੋਈ ਬੁਰਾ ਕੰਮ ਹੋਣ ਵਾਲਾ, ਕੋਈ ਨੁਕਸਾਨ ਹੋਣ ਵਾਲਾ, ਤਾਂ ਮੈਂ ਛੇਤੀ ਨਾਲ ਬਾਦਸ਼ਾਹ ਨੂੰ ਆ ਕੇ ਦੱਸਦਾ ਹਾਂ।
ਕਹੇ ਜਤਨ ਸਭ ਖੇਦ ਮਿਟਾਓ,
ਔਰ ਫਿਰ ਉਹਦਾ ਇਲਾਜ ਵੀ ਦੱਸਦਾ, ਤਾਂ ਕਿ ਬਾਦਸ਼ਾਹ ਦੇ ਆਉਣ ਵਾਲੀ ਜਿਹੜੀ ਮੁਸੀਬਤ ਹੈ ਉਹ ਟਲ ਜਾਵੇ।
ਸਦਾ ਸ਼ਾਹੋ ਕੀ ਸ਼੍ਰੇਅ ਕਰੰਤੇ,
ਕਿਉਂਕਿ ਸਾਡਾ ਤਾਂ ਬਾਦਸ਼ਾਹ ਦੇ ਆਸਰੇ 'ਤੇ ਗੁਜ਼ਾਰਾ ਚੱਲਦਾ, ਬਾਦਸ਼ਾਹ ਸਾਨੂੰ ਰੋਜ਼ੀ ਰੋਟੀ ਦਿੰਦਾ, ਅਤੇ ਅਸੀਂ ਬਾਦਸ਼ਾਹ ਦੀ ਖੈਰੀਅਤ ਕਿਉਂ ਨਾ ਮੰਗੀਏ। ਅਸੀਂ ਹਮੇਸ਼ਾ ਬਾਦਸ਼ਾਹ ਦੇ ਲਈ ਚੰਗੀ ਦੁਆ ਕਰਦੇ ਹਾਂ, ਇਹਨਾਂ ਦੀ ਸਿਹਤਯਾਬੀ ਲਈ ਅਸੀਂ ਹਮੇਸ਼ਾ ਤਤਪਰ ਰਹਿੰਦੇ। ਹਾਂਜੀ,
ਦਰਬ ਸਮੂਹ ਸਦੀਵ ਲਹੰਤੇ,
ਸਾਨੂੰ ਬਾਦਸ਼ਾਹ ਇੰਨਾ ਧਨ ਦੌਲਤ ਦੇ ਕੇ ਨਿਵਾਜਦੇ ਨੇ, ਇੰਨਾ ਪੈਸਾ ਸਾਨੂੰ ਮਿਲਦਾ, ਸਾਡੇ ਘਰ ਦੇ ਬਾਲ ਬੱਚੇ ਦਾ ਗੁਜ਼ਾਰਾ ਚੰਗਾ ਚੱਲਦਾ, ਸਾਡੇ ਤਾਂ ਰੋਜ਼ੀ ਦਾਤੇ ਨੇ, ਰਿਜ਼ਕ ਦਾਤੇ ਨੇ ਬਾਦਸ਼ਾਹ ਸਲਾਮਤ। ਫਿਰ ਜਿਸ ਨੂੰ ਰੋਟੀ ਲੈ ਕੇ ਖਾਈਏ ਉਹਦਾ ਬਚਨ ਵੀ ਮੰਨਣਾ ਪੈਂਦਾ, ਅਤੇ ਉਹਦੇ ਸਰੀਰ ਦੀ ਖੈਰੀਅਤ ਵੀ ਮੰਗਣੀ ਪੈਂਦੀ ਹੈ। ਹਾਂਜੀ,
ਹਰ ਗੋਬਿੰਦ ਕਰ ਹੈ ਚਾਲੀਸਾ,
ਜੇ ਸ੍ਰੀ ਹਰਗੋਬਿੰਦ ਜੀ ਨਾਮ ਦਾ ਕੋਈ ਮਹਾਂਪੁਰਸ਼ ਗਵਾਲੀਅਰ ਦੇ ਕਿਲੇ 'ਚ 40 ਦਿਨ ਤਪ ਕਰ ਲਵੇ।
ਸਿਮਰ ਹੈ ਨਾਮ ਅਲਹਿ ਜਗਦੀਸ਼ਾ,
ਅੱਲਾ ਦੀ ਬੰਦਗੀ ਇਬਾਦਤ ਕਰੇ, ਖੁਦਾ ਦੀ ਪਰਮਾਤਮਾ ਦੀ ਕੋਈ ਰੱਬ ਦਾ ਨਾਮ ਲਵੇ ਕਿਸੇ ਤਰ੍ਹਾਂ ਨਾਲ ਬੈਠ ਕੇ। ਹਾਂਜੀ,
ਕਰਹਾ ਸ਼ਾਹੋ ਕੀ ਖੈਰ ਖੁਦਾਏ,
ਤਾਂ ਬਾਦਸ਼ਾਹ ਸਲਾਮਤ ਤੁਹਾਡੇ ਸਰੀਰ ਦੀ ਖੁਦਾ ਵੱਲੋਂ ਖੈਰੀਅਤ ਹੋਵੇਗੀ। ਜੇ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ 'ਚ ਬਹਿ ਕੇ ਜਪ ਤਪ ਕਰਨਗੇ ਤਾਂ ਅੱਲਾ ਤਾਲਾ ਤੁਹਾਡੇ 'ਤੇ ਆਈ ਹੋਈ ਸਾੜ ਸਤੀ ਦੂਰ ਕਰ ਦੇਗਾ। ਹਾਂਜੀ,
ਮਿਟ ਹੈ ਕਲੇਸ਼ ਅਨੇਕ ਬੁਲਾਏ,
ਜਿਹੜੇ ਅਨੇਕਾਂ ਪ੍ਰਕਾਰ ਦੀਆਂ ਬੁਲਾਵਾਂ, ਅਨੇਕਾਂ ਪ੍ਰਕਾਰ ਦੇ ਕਸ਼ਟ ਉਹ ਦੂਰ ਹੋ ਜਾਣਗੇ। ਹਾਂਜੀ,
ਸੁਣ ਉਮਰਾਵ ਕਹਿਤ ਹਮ ਜਾਨਾ,
ਇਹ ਸੁਣ ਕੇ ਉਮਰਾਵ ਜਿਹੜਾ ਸੀ ਨਾ ਉਹ ਬੋਲਿਆ, ਉਹ ਕਹਿਣ ਲੱਗਾ ਜੀ ਅਸੀਂ ਜਾਣ ਲਿਆ ਹੈ।
ਗੁਣ ਵਿਦਿਆ ਤੁਮ ਵਿਖੇ ਮਹਾਨਾ,
ਕਿ ਜੋਸ਼ੀ ਜੀ ਤੁਹਾਡੇ ਵਰਗਾ ਜੋਸ਼ੀ ਹਿੰਦੁਸਤਾਨ 'ਚ ਨਹੀਂ ਲੱਭਣਾ, ਤੁਸੀਂ ਬੜੇ ਗੁਣੀ ਹੋ, ਤੁਹਾਡੀ ਅੱਗੇ ਕਈ ਵਾਰੀ ਅਸੀਂ ਵਿੱਦਿਆ ਜਮਾਈ ਹੋਈ ਹੈ, ਤੁਹਾਡੀ ਕੋਈ ਗੱਲ ਅੱਜ ਤੱਕ ਝੂਠੀ ਨਹੀਂ ਹੋਈ। ਹਾਂਜੀ,
ਅਜ਼ਮਤ ਜੁਤਮਤ ਸੰਤ ਸੁਭਾਏ,
ਔਰ ਜਿਹੜੇ ਸ੍ਰੀ ਹਰਗੋਬਿੰਦ ਜੀ ਨੇ ਉਹ ਵੀ ਕਰਾਮਾਤੀ ਅਜ਼ਮਤ ਦੇ ਮਾਲਕ ਨੇ, ਔਰ ਸੰਤ ਸੁਭਾਅ ਉਹਨਾਂ ਦਾ।
ਜਪ ਕਰਨ ਸੋ ਦਇਓ ਬਤਾਏ,
ਇਹੋ ਜਿਹੇ ਬੰਦੇ ਦਾ ਤੁਸੀਂ ਨਾਂ ਦੱਸਿਆ ਜਿਹਦਾ ਕੀਤਾ ਹੋਇਆ ਜਪ ਤਪ ਸਫਲ ਹੋਵੇਗਾ। ਹਾਂਜੀ,
ਤਿਸ ਤੇ ਭਲੋ ਨਾ ਕਹੋ ਹੋਏ ਸ਼ਾਹੂ,
ਫਿਰ ਜੇ ਸ੍ਰੀ ਹਰਗੋਬਿੰਦ ਗਵਾਲੀਅਰ ਦੇ ਕਿਲੇ 'ਚ 40 ਦਿਨ ਮਾਲਾ ਫੇਰਨਗੇ, ਬਾਦਸ਼ਾਹ ਦਾ ਭਲਾ ਕਿਉਂ ਨਹੀਂ ਹੋਵੇਗਾ, ਜ਼ਰੂਰ ਹੋਵੇਗਾ, ਅਵਸ਼ ਹੋਵੇਗਾ। ਹਾਂਜੀ,
ਬਸ ਹੈ ਇਕਾਂਤ ਦੁਰਗ ਕੇ ਮਾਹੂ,
ਸ੍ਰੀ ਹਰਗੋਬਿੰਦ ਜੀ ਜੇ ਇਕਾਂਤ ਬਹਿ ਕੇ ਕਿਲੇ ਦੇ ਅੰਦਰ 40 ਦਿਨ ਗਵਾਲੀਅਰ ਜਪ ਤਪ ਕਰਨਗੇ ਤਾਂ ਬਾਦਸ਼ਾਹ ਦੇ ਆਈ ਹੋਈ ਸਾੜ ਸਤੀ ਜ਼ਰੂਰ ਟਲ ਜਾਏਗੀ।
ਇੱਕ ਚਿੱਤ ਸਿਮਰ ਹੈ ਨਾਮ ਖੁਦਾਏ,
ਸ੍ਰੀ ਹਰਗੋਬਿੰਦ ਜੀ ਇੱਕ ਚਿੱਤ ਹੋ ਕੇ ਅੱਲਾ ਦੀ ਬੰਦਗੀ ਕਰਨਗੇ, ਖੁਦਾ ਦਾ ਨਾਂ ਲੈਣਗੇ,
ਸਾੜ ਸਤੀ ਆਦਿਕ ਦੁੱਖ ਜਾਏ,
ਆਪੇ ਹੀ ਦੁੱਖ ਦੂਰ ਹੋ ਜਾਣਗੇ, ਸਾੜ ਸਤੀ ਵਗੈਰਾ ਦੂਰ ਕਸ਼ਟ ਦੂਰ ਹੋ ਜਾਣਗੇ। ਹਾਂਜੀ,
ਏਵ ਉਤਾਰ ਚੜਾਓ ਸੁਣਾਏ,
ਇਸ ਤਰ੍ਹਾਂ ਜਿਹੜੇ ਉਹ ਬੰਦੇ ਸੀਗੇ ਨਾ ਚੰਦੂ ਦੇ ਪੱਖੀ 5-4 ਬੈਠੇ ਹੋਏ, ਉਹਨਾਂ ਨੇ ਮਾਹੌਲ ਬੰਨ ਦਿੱਤਾ ਗੱਲ ਦਾ। ਇਹ ਲੋਕ ਬੜੇ ਚਲਾਕ ਹੁੰਦੇ ਨੇ, ਖੰਭਾਂ ਦੀਆਂ ਡਾਰਾਂ ਬਣਾ ਦਿੰਦੇ ਨੇ, ਝੂਠ ਮੂਠ ਦੇ ਮਹਿਲ ਉਸਾਰ ਦਿੰਦੇ ਨੇ, ਬੜਾ ਕੁਝ ਕਰ ਦਿੰਦੇ। ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹ ਝੂਠ ਦੇ ਨਾਲ ਬੜਾ ਕੁਝ ਕਰਦੇ ਨੇ, ਉਹ ਸਿੱਖੇ ਹੀ ਹੁੰਦੇ ਨੇ, ਸਾਰਾ ਦਾਰੋ ਮਦਾਰ ਹੀ ਝੂਠ 'ਤੇ ਹੁੰਦਾ, ਕਹਾਣੀ ਝੂਠੀ ਬਣਾ ਲੈਣੀ, ਸਾਰਾ ਪ੍ਰਸੰਗ ਹੀ ਝੂਠਾ ਸੁਣਾ ਦੇਣਾ, ਸਾਰਾ ਕੁਝ ਹੀ ਵੀ ਅਸੀਂ ਤਾਂ ਜੀ ਬਾਂਝ ਇਸਤਰੀ ਦੇ ਪੁੱਤਰ ਦੇ ਵਿਆਹ 'ਤੇ ਗਏ ਸੀ, ਸਾਰੀ ਬਰਾਤ ਉੱਥੇ ਬੜੇ ਉੱਥੇ ਆਕਾਸ਼ ਦੇ ਫੁੱਲਾਂ ਤੋਂ ਆਕਾਸ਼ ਦੇ ਫੁੱਲ ਲਿਆਂਦੇ, ਉਹਦੇ ਉਹਨੂੰ ਸਿਹਰੇ ਬੰਨੇ ਸਨ, ਅਤੇ ਸੂਰਜ ਦੇ ਘੋੜੇ ਦੇ ਉੱਤੇ ਸਾਡਾ ਲਾੜਾ ਬੈਠਾ ਹੋਇਆ ਸੀ, ਅਤੇ ਉੱਥੇ ਬੜੀ ਕਹਿੰਦੇ ਉੱਥੇ ਵਰਖਾ ਹੋਈ, ਉੱਥੇ ਬਸ ਇਹੋ ਜਿਹੀਆਂ ਗੱਲਾਂ ਉਹ ਕਰਨਗੇ ਵੀ ਨਾ ਤਾਂ ਬਾਂਝ ਇਸਤਰੀ ਦਾ ਪੁੱਤਰ ਹੁੰਦਾ, ਅਤੇ ਨਾ ਹੀ ਸੂਰਜ ਦਾ ਘੋੜਾ ਧਰਤੀ 'ਤੇ ਆਉਂਦਾ, ਅਤੇ ਨਾ ਹੀ ਆਕਾਸ਼ ਦੇ ਫੁੱਲਾਂ ਦੇ ਸਿਹਰੇ ਹੁੰਦੇ ਨੇ, ਪਰ ਕਹਾਣੀਆਂ ਬਣਾ ਦੇਣੀਆਂ ਵੀ ਕੁਛ ਦਾ ਕੁਛ, ਅਤੇ ਲੋਕ ਮੰਨਣ ਵਾਲੇ ਵਿਚਾਰੇ ਭੋਲੇ ਮੰਨ ਵੀ ਜਾਂਦੇ ਨੇ, ਇਹੋ ਜਿਹੀਆਂ ਗੱਲਾਂ ਇਹ ਝੂਠੇ ਲੋਕ ਕਰਿਆ ਕਰਦੇ। ਪੂਰੀ ਕਹਾਣੀ ਬਣਾ ਤੀ, ਬਾਦਸ਼ਾਹ ਨੂੰ ਡਰਾ ਦਿੱਤਾ ਵੀ ਤੇਰੇ 'ਤੇ ਸਾੜ ਸਤੀ ਆਈ ਹੈ, ਫਿਰ ਉਹ ਗੱਲ ਵੀ ਜਚਾ ਦਿੱਤੀ ਵੀ ਸ਼੍ਰੀ ਹਰਗੋਬਿੰਦ ਕੋਈ ਨਾਮ ਦਾ ਵਿਅਕਤੀ ਤੁਹਾਡੇ ਲਈ ਜਪ ਤਪ ਕਰੇ, ਫਿਰ ਉਹ ਵੀ ਦੱਸਤਾ ਵੀ ਗੁਰੂ ਹਰਗੋਬਿੰਦ ਸਾਹਿਬ ਹੀ ਹਨ। ਇਸ ਤਰ੍ਹਾਂ ਇਹਨਾਂ ਨੇ ਇਹ ਸਾਰੀ ਸਾਡੇ ਗੱਲ ਬਣਾ ਲਈ, ਕਹਾਣੀ ਬਣਾ ਲਈ। ਹਾਂਜੀ,
ਜਹਾਂਗੀਰ ਕੋ ਮਨ ਭਰਮਾਏ,
ਬਾਦਸ਼ਾਹ ਜਹਾਂਗੀਰ ਦਾ ਮਨ ਭਰਮਾ ਲਿਆ। ਹਾਂਜੀ,
ਸਭ ਕੇ ਕਹੇ ਜਾਣ ਕਰ ਸਾਚੀ।
ਹੁਣ ਜਦੋਂ ਦਸ ਪੰਜ ਬੰਦੇ ਕਹਿਣ ਨਾ, ਇੱਕੋ ਹੀ ਗੱਲ ਭਾਵੇਂ ਝੂਠੀ ਹੋਵੇ ਉਹ ਸੱਚੀ ਲੱਗਣ ਲੱਗ ਜਾਂਦੀ। ਇੱਕ ਮਨੋਵਿਗਿਆਨਿਕ ਸੱਚ ਹੈ ਇਹ ਵੀ ਇੱਕ ਗੱਲ ਨੂੰ 150 ਬੰਦੇ ਸਾਰੇ ਕਹਿਣ ਲੱਗ ਜਾਣ, ਉਹ ਗੱਲ ਝੂਠੀ ਵੀ ਹੋਵੇ ਤਾਂ ਉਹ ਫਿਰ ਲੱਗਦੀ ਹੈ ਵੀ ਇਹ ਸੱਚੀ ਕਹਿੰਦੇ ਹੋਣ, ਸਾਰੇ ਜੇ ਕਹਿੰਦੇ ਨੇ ਹਵਾ ਹੀ ਬਣ ਜਾਂਦੀ, ਹਊਆ ਹੀ ਬਣ ਜਾਂਦਾ। ਸੋ ਕਹਿੰਦੇ ਆ ਵੀ ਇੱਕ ਬੰਦਾ ਬੱਕਰਾ ਲਈ ਜਾਂਦਾ ਸੀ, ਅਤੇ ਠੱਗਾਂ ਨੇ ਸੋਚਿਆ ਵੀ ਆਪਾਂ ਬੱਕਰਾ ਖੋਹ ਕੇ ਖਾਈਏ ਇਹਦੇ ਕੋਲੋਂ। ਇੱਕ ਠੱਗ ਉਰਾਂ ਖੜ ਗਿਆ ਚੌਂਕ 'ਤੇ, ਅਤੇ ਉਹਨੂੰ ਕਹਿੰਦਾ ਉਹ ਭਾਈ ਸਾਹਿਬ ਇਹ ਕੁੱਤਾ ਕਿੰਨੇ ਦਾ ਲਿਆ? ਉਹ ਬੰਦਾ ਕਹਿੰਦਾ ਕੁੱਤਾ ਦਿਸਦਾ ਤੈਨੂੰ, ਇਹਦੇ ਬੱਕਰਾ। ਕਹਿੰਦਾ ਹੱਦ ਹੋ ਗਈ, ਕੁੱਤੇ ਨੂੰ ਬੱਕਰਾ ਕਹੀ ਜਾਂਦੇ ਹੋ? ਉਹ ਚੁੱਪ ਕਰ ਗਿਆ। ਅੱਗੇ ਦੋ ਚਾਰ ਕਿੱਲੇ ਅੱਗੇ ਗਿਆ, ਦੋ ਚਾਰ ਪੰਜ ਕਿੱਲੇ ਅੱਗੇ ਫਿਰ ਇੱਕ ਬੰਦਾ ਦੂਜਾ ਠੱਗ ਖੜ੍ਹਾ ਸੀ, ਉਹ ਕਹਿੰਦਾ ਭਾਈ ਸਾਹਿਬ ਇਹ ਛਤਰਾ ਕਿੰਨੇ ਦਾ ਲਿਆ? ਉਹ ਕਹਿੰਦੇ ਛਤਰਾ ਦਿਸਦਾ ਤਾਂ ਬੱਕਰਾ। ਅੱਗੇ ਗਿਆ, ਉਹਨੂੰ ਹੋਰ ਕੋਈ ਲੂੰਬੜੀ ਕਹਿਤਾ, ਕਿਸੇ ਨੇ ਕੁਛ ਕਹਿਤਾ, ਚਾਰ ਬੰਦਿਆਂ ਨੇ। ਉਹ ਬੱਕਰਾ ਚੁੱਕਣ ਵਾਲਾ ਡਰ ਗਿਆ ਵੀ ਇਹ ਜਿਹੜਾ ਮੈਂ ਚੁੱਕੀ ਜਾਂਦਾ ਕਿਤੇ ਛਲੇਡਾ ਨਾ ਹੋਵੇ। ਇੱਕ ਆਮ ਪੰਜਾਬ ਇੰਡੀਆ ਵਿੱਚ ਤੁਸੀਂ ਸੁਣਿਆ ਹੋਣਾ ਛਲੇਡਾ, ਉਹ ਕਹਿੰਦੇ ਨੇ ਵੀ ਰੂਪ ਬਦਲ ਲੈਂਦਾ, ਕੁਛ ਦਾ ਕੁਛ ਬਣ ਜਾਂਦਾ, ਵੀ ਇਹ ਕੋਈ ਛਲੇਡਾ ਹੈ, ਕੋਈ ਰੂਪ ਬਦਲਦਾ, ਅਤੇ ਮੈਂ ਇਹਨੂੰ ਚੁੱਕੀ ਜਾਂਦਾ, ਇਹ ਕਿਤੇ ਭੂਤ ਪ੍ਰੇਤ ਕੋਈ ਜਿੰਨ ਹੈ ਮੇਰੇ ਘਰ, ਉਹਨੇ ਉੱਥੇ ਸੁੱਟ ਦਿੱਤਾ ਅਤੇ ਆਪ ਘਰ ਨੂੰ ਭੱਜ ਗਿਆ, ਠੱਗਾਂ ਨੇ ਬੱਕਰਾ ਚੁੱਕ ਕੇ ਖਾ ਲਿਆ। ਕਹਿਣ ਦਾ ਮਤਲਬ ਹੈ ਵੀ ਜਿਹੜੇ ਪੰਜ ਦਸ ਬੰਦੇ ਇਕੱਠੇ ਇੱਕੋ ਹੀ ਗੱਲ ਕਹੀ ਜਾਣ ਨਾ, ਉਹ ਝੂਠੀ ਵੀ ਸੱਚੀ ਲੱਗਣ ਲੱਗ ਜਾਂਦੀ। ਜਹਾਂਗੀਰ ਨੂੰ ਜਚਾ ਦਿੱਤੀ ਝੂਠੀ ਗੱਲ, ਬਾਦਸ਼ਾਹ ਸਮਝ ਗਿਆ ਵੀ ਮੇਰੇ 'ਤੇ ਹੁਣ ਸਾੜ ਸਤੀ ਆ ਗਈ। ਹਾਂਜੀ,
ਡਰਤ ਮਰਨ 'ਤੇ ਗਿਰਾ ਉਬਾਚੀ,
ਮੌਤ ਦਾ ਡਰ ਇੱਕ ਬਹੁਤ ਵੱਡਾ ਭਰਮ ਹੈ। ਮੌਤ ਤੋਂ ਤਾਂ ਹਰ ਕੋਈ ਡਰ ਜਾਂਦਾ, ਪਤਾ ਲੱਗੇ ਹੈ ਮੇਰੀ ਮੌਤ ਹੋ ਜਾਣੀ, ਮੈਂ ਮਰ ਜਾਣਾ, ਹਰ ਬੰਦਾ ਹੱਥਾਂ ਪੈਰਾਂ ਦੀ ਪੈ ਜਾਂਦੀ। ਜਿੱਡਾ ਮਰਜ਼ੀ ਕੋਈ ਬਹਾਦਰ ਹੋਵੇ, ਜਿੱਡਾ ਮਰਜ਼ੀ ਕੋਈ ਕਿਸੇ ਤਰ੍ਹਾਂ ਦਾ ਇਨਸਾਨ ਹੋਵੇ, ਹਰ ਬੰਦਾ ਥੋੜ੍ਹਾ ਬਾਲਾ ਸੋਚਦਾ। ਹੁਣ ਬਾਦਸ਼ਾਹ ਜਹਾਂਗੀਰ ਸੁੱਖਾਂ ਵਿੱਚ ਪਲਿਆ, ਸੁੱਖਾਂ ਵਿੱਚ ਰਿਹਾ, ਮੌਤ ਦੇ ਦੁੱਖ ਤੋਂ ਡਰ ਗਿਆ। ਹਾਂਜੀ,
ਜਾਏ ਆਪ ਮੈਂ ਤਿਨਕੇ ਡੇਰੇ,
ਡਰ ਕੇ ਕਹਿੰਦਾ ਠੀਕ ਹੈ ਅੱਜ ਮੈਂ ਆਪ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਵਾਂਗਾ ਅਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗਾ ਵੀ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ 'ਚ ਜਾ ਕੇ ਵਰਨੀ ਕਰ ਦੇਣ।
ਕਹਾਂ ਬਿਨਾ ਜਤ ਬਾਕ ਅਗੇਰੇ,
ਬੇਨਤੀ ਕਰਾਂਗਾ ਸ਼੍ਰੀ ਹਰਗੋਬਿੰਦ ਜੀ ਦੇ ਚਰਨਾਂ ਵਿੱਚ,
ਕਿਰਪਾ ਕਰਹਿ ਲਿਵ ਹੈ ਬਚਮਾਨ,
ਜੇ ਉਹ ਕਿਰਪਾ ਕਰਕੇ ਮੇਰੀ ਬੇਨਤੀ ਮੰਨ ਲੈਣਗੇ।
ਕਰਹਿ ਜਾਪ ਤੇ ਮਮ ਕਲਿਆਣ,
ਉਹ ਗਵਾਲੀਅਰ ਦੇ ਕਿਲੇ 'ਚ ਮਾਲਾ ਫੇਰਨਗੇ, ਜਪ ਤਪ ਕਰਨਗੇ, ਮੇਰਾ ਕਲਿਆਣ ਹੋ ਜਾਏਗਾ। ਹਾਂਜੀ,
ਦੋਹਰਾ ਸੁੱਧ ਭੋਜਨ ਕੇ ਕਰਨ ਕੀ।
ਸਾਧ ਸੰਗਤ ਜੀ, ਹੁਣ ਬਾਦਸ਼ਾਹ ਦੀ ਇੰਨੀ ਹਾਲਤ ਮਾੜੀ ਹੋ ਗਈ ਵੀ ਉਹਨੂੰ ਰੋਟੀ ਖਾਣੀ ਉਹ ਵੀ ਚੰਗੀ ਨਹੀਂ ਲੱਗਦੀ। ਨੌਕਰ ਚਾਕਰ ਕਹਿੰਦੇ ਬਾਦਸ਼ਾਹ ਸਲਾਮਤ ਭੋਜਨ ਖਾ ਲਓ, ਰੋਟੀ ਤਿਆਰ ਹੈ। ਕਹਿੰਦਾ ਮੇਰਾ ਜੀ ਨਹੀਂ ਕਰਦਾ। ਕਹਿੰਦਾ ਹਾਂਜੀ,
ਸ਼ਾਹੋ ਨਹੀਂ ਸੁੱਧ ਕੋਈ,
ਬਾਦਸ਼ਾਹ ਨੂੰ ਖਬਰਸਾਰ ਨਹੀਂ ਰਹੀ ਮੈਂ ਰੋਟੀ ਵੀ ਖਾਣੀ ਹੈ, ਨੀਂਦ ਵੀ ਉੱਡ ਗਈ, ਭੁੱਖ ਵੀ ਉੱਡ ਗਈ। ਜਦੋਂ ਮੌਤ ਦਾ ਸਮਾਂ ਆ ਜਾਏ ਨਾ, ਉਦੋਂ ਬੰਦੇ ਨੂੰ ਇੰਝ ਲੱਗਦਾ ਬਸ ਨਾ ਕੁਛ ਚੰਗਾ ਹੀ ਨਹੀਂ ਲੱਗਦਾ, ਹੁਣ ਮੈਂ ਮਰ ਜਾਣਾ। ਹਾਂਜੀ,
ਦਾਸਨ ਕਹਿ ਬਹੁ ਬਾਰ ਤਬ,
ਦਾਸਾਂ ਨੇ ਸੇਵਾਦਾਰਾਂ ਨੇ ਬਾਰ ਬਾਰ ਨੌਕਰਾਂ ਨੇ ਕਹਿ ਕਹਿ ਕੇ,
ਅਚੋ ਕੁਛ ਕ ਉੱਠ ਸੋਏ,
ਦੋ ਚਾਰ ਬੁਰਕੀਆਂ ਧੱਕੇ ਨਾ ਖਵਾਈਆਂ। ਬਾਦਸ਼ਾਹ ਦੇ ਮੂੰਹ 'ਚ ਲੰਘਦੀਆਂ ਨੇ ਬੁਰਕੀਆਂ, ਅੱਗੇ ਤਾਂ ਕਿੰਨੇ 36 ਪ੍ਰਕਾਰ ਦੇ ਖਾਣੇ ਵਧੀਆ ਵਧੀਆ ਖੀਰ ਕੜਾਹ ਪੂੜੀਆਂ ਖਾਂਦਾ ਸੀਗਾ, ਮਾਸ ਕਬਾਬ ਖਾਂਦਾ ਸੀਗਾ, ਅੱਜ ਕਿੱਥੇ ਲੰਘੇ? ਅੱਜ ਤਾਂ ਗਲ ਦੇ ਵਿੱਚ ਹੀ ਗਰਾਹੀ ਫਸਦੀ, ਇੱਕ ਦੋ ਬੁਰਕੀਆਂ ਖਾ ਕੇ ਕਹਿੰਦਾ ਬਸ ਰਹਿਣ ਦਿਓ, ਮੇਰਾ ਜੀ ਨਹੀਂ ਕਰਦਾ, ਕਹਿੰਦਾ। ਹਾਂਜੀ,
ਚੌਪਈ ਚਾਰ ਪੰਜ ਮੂਡਣ ਕੇ ਮਤ ਕੀ।
ਆਹਾ, ਕਵੀ ਜੀ ਲਿਖਦੇ ਆ ਵੀ ਚਾਰ ਪੰਜ ਮੂਰਖਾਂ ਦੀ ਮਤ ਲੈ ਕੇ, ਮੂਰਖ ਬੰਦਿਆਂ ਦੀ ਸਲਾਹ ਸੁਣ ਕੇ।
ਸੁਣ ਕਰ ਬਾਤ ਚਿੰਤ ਚਿਤ ਮ੍ਰਿਤ ਕੀ।
ਮੌਤ ਦੀ ਚਿੰਤਾ ਹੋ ਗਈ ਬਾਦਸ਼ਾਹ ਨੂੰ। ਇਹ ਜਿਹੜੇ ਨਜੂਮੀਆਂ ਅਤੇ ਜੋਤਸ਼ੀਆਂ ਅਤੇ ਸਾਧ ਸੰਗਤ ਜੀ ਬਹੁਤੇ ਵਿਸ਼ਵਾਸ ਕਰਦੇ ਆ ਨਾ, ਇਹ ਮੂਰਖ ਬਣਨ ਵਾਲੀ ਗੱਲ ਹੈ, ਕਿਉਂਕਿ ਮੂਰਖ ਹੀ ਮੂਰਖਾਂ ਨੂੰ ਮੂਰਖ ਬਣਾਈ ਜਾਂਦੇ ਆ ਅਤੇ ਲੋਕ ਬਣੀ ਜਾਂਦੇ ਆ। ਪਰਮੇਸ਼ੁਰ 'ਤੇ ਭਰੋਸਾ ਨਹੀਂ ਕਰਦੇ, ਉਹਦੇ ਭਾਣੇ 'ਤੇ ਉਹਦੀ ਰਜ਼ਾ 'ਤੇ ਰਾਜ਼ੀ ਨਹੀਂ ਰਹਿੰਦੇ, ਅਤੇ ਮੌਤ ਦਾ ਡਰ ਸਭ ਤੋਂ ਵੱਡਾ ਡਰ ਹੈ, ਉਹ ਡਰ ਬਾਦਸ਼ਾਹ ਨੂੰ ਵਾਪਰ ਗਿਆ। ਹਾਂਜੀ,
ਚੜ ਗੱਜ ਪਰ ਗਮਨਿਓ ਗੁਰ ਓਰੇ।
ਅਤੇ ਬਾਦਸ਼ਾਹ ਉਸੇ ਵੇਲੇ ਆਪਣਾ ਹਾਥੀ ਮੰਗਵਾ ਕੇ, ਹਾਥੀ 'ਤੇ ਬਹਿ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਮਿਲਣ ਲਈ ਚੱਲ ਪਿਆ। ਹਾਂਜੀ,
ਬਰਜੇ ਰੱਖੇ ਸਾਥ ਨਰ ਥੋਰੇ।
ਖਾਸ ਖਾਸ ਬੰਦੇ ਜਿਹੜੇ ਸੀ ਮੋਤ ਆਪਣੇ, ਉਹ ਬੰਦੇ ਲੈ ਲਏ, ਬਾਕੀ ਬੰਦੇ ਪਿੱਛੇ ਛੱਡ ਦਿੱਤੇ। ਹਾਂਜੀ,
ਖੁਸ਼ੀ ਨਾ ਚਿੱਤ ਕੋ ਭਾਵਤ ਕੋਈ।
ਬਾਦਸ਼ਾਹ ਨੂੰ ਅੱਜ ਕੋਈ ਚੰਗੀ ਨਹੀਂ ਲੱਗਦੀ ਗੱਲ, ਖੁਸ਼ੀ ਨਹੀਂ ਚੰਗੀ ਲੱਗਦੀ ਚਿੱਤ ਨੂੰ, ਕੋਈ ਖੁਸ਼ੀ ਦੀ ਗੱਲ ਹੋ ਵੀ ਰਹੀ ਹੋਵੇ ਤਾਂ ਉਹਦੇ ਵੱਲ ਵੇਖ ਕੇ ਉਹਨੂੰ ਚੰਗੀ ਨਹੀਂ ਲੱਗਦੀ, ਮਨ ਉਦਾਸ ਹੋ ਗਿਆ। ਹਾਂਜੀ,
ਤੁਸੀਂ ਸੰਦੇਹ ਵਿਖੇ ਬ੍ਰਿਤ ਹੋਈ।
ਹਾਂ, ਹੁਣ ਮੈਂ ਮਰ ਜਾਣਾ, ਹੁਣ ਮੇਰੀ ਮੌਤ ਆ ਜਾਣੀ ਹੈ, 7.5 ਸਾਲ ਦੀ, 7.5 'ਚ ਕਿਸੇ ਵੇਲੇ ਵੀ ਕੁਝ ਹੋ ਸਕਦਾ, ਉਸੇ ਚਿੰਤਾ 'ਚ ਤੁਰਿਆ ਜਾਂਦਾ। ਹਾਂਜੀ,
ਪਹੁੰਚਿਓ ਗੁਰ ਢਿੱਗ ਬੰਧਨ ਧਾਰੀ।
ਗੁਰੂ ਮਹਾਰਾਜ ਕੋਲ ਪਹੁੰਚਿਆ ਤੇ ਮੱਥਾ ਟੇਕਿਆ।
ਅਰਪੀ ਚਾਰ ਅਕੋਰ ਅਗਾਰੀ।
ਬੜੀਆਂ ਸੋਹਣੀਆਂ ਭੇਟਾਵਾਂ ਛੇਵੇਂ ਪਾਤਸ਼ਾਹ ਨੂੰ ਅਰਪਣ ਕੀਤੀਆਂ। ਹਾਂਜੀ,
ਮੌਨ ਠਾਨ ਕਰ ਬਦਨ ਮਲੀਨਾ।
ਅਤੇ ਮੌਨ ਠਾਨ, ਚੁੱਪ ਕਰਕੇ ਮੂੰਹ ਮੁਰਝਾਇਆ ਹੋਇਆ
ਬੈਠਿਓ ਸ਼ਾਹ ਨਿਕਟ ਮਨ ਦੀਨਾ।
ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੈਠ ਗਿਆ।
ਸਤਿਗੁਰ ਚਤੁਰ ਪਰਖ ਮੁਰਝਾਇਓ।
ਮਹਾਂ ਚਤੁਰ ਸਿਆਣੇ ਸਤਿਗੁਰੂ ਅੰਤਰਜਾਮੀ ਚਿਹਰਾ ਪਰਖ ਲਿਆ ਵੀ ਇਹ ਤਾਂ ਅੱਜ ਮੁਰਝਾਇਆ ਹੋਇਆ, ਅਤੇ ਮਹਾਰਾਜ ਜਾਣੀ ਜਾਣ ਸਨ ਉਹਨਾਂ ਤੋਂ ਕਿਹੜੀ ਗੱਲ ਲੁਕੀ ਛਿਪੀ ਸੀ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਹਾਂਜੀ,
ਹਿਤ ਬੂਜਨ ਕੇ ਬਾਕ ਅਲਾਇਓ।
ਸਤਿਗੁਰੂ ਜੀ ਨੇ ਪੁੱਛਣ ਵਾਸਤੇ ਬਚਨ ਕੀਤੇ।
ਹਜ਼ਰਤ ਕਹੋ ਕਵਨ ਹੈ ਕਾਰਨ।
ਮਹਾਰਾਜ ਕਹਿੰਦੇ ਹਜ਼ਰਤ ਬਾਦਸ਼ਾਹ ਸਲਾਮਤ, ਅੱਜ ਦੱਸੋ ਕੀ ਕਾਰਨ ਹੈ,
ਜਿਸ ਤੇ ਏਵ ਦਸ਼ਾ ਕੀ ਧਾਰਨ।
ਤੁਹਾਡੀ ਇਹ ਦਸ਼ਾ ਕਿਉਂ ਹੋਈ, ਤੁਹਾਡੀ ਚਿਹਰੇ ਦੇ ਉੱਤੇ ਰੰਗ ਉੱਡਿਆ ਹੋਇਆ, ਅੱਜ ਕਿਸੇ ਖਾਸ ਚਿੰਤਾ ਵਿੱਚ ਕੋਈ ਵੱਡੀ ਪ੍ਰੋਬਲਮ ਤੁਹਾਨੂੰ ਨਜ਼ਰ ਆ ਰਹੀ ਹੈ। ਹਾਂਜੀ,
ਬਦਨ ਪ੍ਰਕਾਸ਼ਿਤ ਨਹੀਂ ਤੁਮਾਰਾ।
ਤੁਹਾਡਾ ਚਿਹਰਾ ਖਿੜਿਆ ਹੋਇਆ ਨਹੀਂ, ਜਿਵੇਂ ਅੱਗੇ ਤੁਸੀਂ ਪ੍ਰਸੰਨ ਹੋ ਕੇ ਮਿਲਦੇ ਹੋ, ਅੱਜ ਤੁਹਾਡੇ ਉਹ ਚਿਹਰੇ 'ਤੇ ਖੁਸ਼ੀ ਨਹੀਂ ਹੈ। ਹਾਂਜੀ,
ਮਨਹੋ ਜੂਪ ਮਹਿ ਮਨ ਕੋ ਹਾਰਾ।
ਇੰਝ ਲੱਗਦਾ ਵੀ ਤੁਹਾਡਾ ਮਨ ਅੱਜ ਟਿਕਾਣੇ ਨਹੀਂ ਹੈ, ਜਿਵੇਂ ਮਨ ਨੂੰ ਕਿਤੇ ਜੂਏ 'ਚ ਹਾਰ ਆਏ ਹੋ। ਹਾਂਜੀ,
ਨਹੀਂ ਬਿਲੋਚਨ ਵਿਕਸਿਤ ਆਛੇ।
ਅੱਜ ਤੁਹਾਡੀਆਂ ਅੱਖਾਂ ਖੁੱਲ ਨਹੀਂ ਰਹੀਆਂ, ਖਿੜੀਆਂ ਹੋਈਆਂ ਨਹੀਂ, ਤੁਹਾਡੀ ਅੱਖਾਂ 'ਚ ਚਮਕ ਨਹੀਂ ਰਹੀ ਅੱਜ। ਹਾਂਜੀ,
ਨਹ ਪੂਰਵ ਸਮ ਬੋਲਣ ਬਾਛੇ।
ਔਰ ਜਿਵੇਂ ਅੱਗੇ ਤੁਸੀਂ ਸਾਡੇ ਨਾਲ ਖੁਸ਼ ਹੋ ਕੇ ਮਿਲਦੇ ਗੱਲਬਾਤ ਕਰਦੇ ਹੋ, ਉਸ ਤਰ੍ਹਾਂ ਅੱਜ ਤੁਸੀਂ ਖੁਸ਼ ਹੋ ਕੇ ਗੱਲ ਵੀ ਨਹੀਂ ਕਰ ਰਹੇ, ਕੋਈ ਖਾਸ ਚਿੰਤਾ ਤੁਹਾਡੇ ਦਿਮਾਗ ਵਿੱਚ ਹੈ। ਹਾਂਜੀ,
ਕੋ ਅਸ ਕਾਜ ਵਿਗਾਰਿਓ ਕਾਹੂ।
ਇਹੋ ਜਿਹਾ ਤੁਹਾਡਾ ਕੰਮ ਕੀ ਵਿਗੜ ਗਿਆ, ਜਾਂ ਕਿਸੇ ਨੇ ਤੁਹਾਡਾ ਕੀ ਨੁਕਸਾਨ ਕਰ ਦਿੱਤਾ ਵੀ ਤੁਸੀਂ ਇੰਨੇ ਜ਼ਿਆਦਾ ਚਿੰਤਤ ਹੋ।
ਜਿਸ ਤੇ ਖੁਸ਼ੀ ਨਹੀਂ ਮਨ ਮਾਹੂ।
ਇਹ ਬਾਦਸ਼ਾਹ, ਤੁਹਾਡੇ ਮਨ 'ਚ ਖੁਸ਼ੀ ਨਹੀਂ ਹੈ, ਪ੍ਰਸੰਨਤਾ ਨਹੀਂ ਹੈ, ਇਹੋ ਜਿਹਾ ਕੀ ਤੁਹਾਡੇ 'ਤੇ ਕੋਈ ਸਮਾਂ ਮਾੜਾ ਆਇਆ। ਹਾਂਜੀ,
ਕਹਿਓ ਸ਼ਾਹ ਕਿਆ ਕਹੋ ਸੁਣਾਈ।
ਬਾਦਸ਼ਾਹ ਕਹਿਣ ਲੱਗਾ ਗੁਰੂ ਜੀ ਕੀ ਦੱਸਾਂ,
ਅਸ ਮੰਜਸ ਗਤ ਕਹੀ ਨਾ ਜਾਈ।
ਬੜੀ ਅਣਬਣ ਜੀ ਗੱਲ ਹੋ ਗਈ ਹੈ, ਅਸ ਮੰਜਸ ਅਣਬਣ, ਬੜੀ ਅਣਬਣ ਜੀ ਭਾਵ ਕਹਿ ਗੱਲ ਕਹੀ ਨਹੀਂ ਜਾ ਸਕਦੀ, ਤੁਹਾਨੂੰ ਦੱਸਾਂ ਕਿਵੇਂ। ਹਾਂਜੀ,
ਤੋ ਵਸ਼ ਬਣੀ ਅਬ ਆਨ।
ਪਰ ਕਰਨਾ ਪੈਣਾ, ਗਲ ਪਿਆ, ਢੋਲ ਵਜਾਉਣਾ ਪੈਂਦਾ ਗੁਰੂ ਜੀ। ਹਾਂਜੀ,
ਸੁਣੋ ਪੀਰ ਜੀ ਕਰੋ ਬਖਾਨ।
ਸੁਣੋ ਪੀਰ ਜੀ, ਮੈਂ ਤੁਹਾਨੂੰ ਦੱਸਦਾ ਹਾਂ। ਹਾਂਜੀ,
ਸਾੜ ਸਤੀ ਮੇਰੋ ਮੋਰੇ ਪਰ ਆਈ।
ਪੀਰ ਜੀ, ਮੇਰੇ 'ਤੇ ਨਾ ਸਾੜ ਸਤੀ ਆ ਗਈ। ਸ਼ਨੀ ਗ੍ਰਹਿ ਦੀ ਦਸ਼ਾ ਹੁੰਦੀ ਹੈ 7.5 ਸਾਲ ਦੇ ਅੰਦਰ ਕੁਝ ਨੁਕਸਾਨ ਹੋ ਸਕਦਾ, ਉਹ ਸ਼ਨੀ ਦੀ ਦਸ਼ਾ ਮੇਰੇ ਤੇ ਚੱਲ ਪਈ ਹੈ ਸਾੜ ਸਤੀ ਦੀ। ਹਾਂਜੀ,
ਪਰ ਨਹੀਂ ਕੁਛ ਹੋਤ ਉਪਾਈ,
ਹੋਰ ਕੋਈ ਉਪਾਅ ਇਹਦਾ ਹੁੰਦਾ ਨਹੀਂ, ਕੋਈ ਇਹਦਾ ਚਾਰਾ ਨਹੀਂ। ਹਾਂਜੀ,
ਏਕ ਯਤਨ ਸੋ ਹੱਥ ਤੁਮਾਰੇ,
ਇੱਕੋ ਹੀ ਯਤਨ ਹੈ ਜਿਹਦੇ ਨਾਲ ਮੇਰੀ ਜਾਨ ਬਚ ਸਕਦੀ ਹੈ, ਉਹ ਸਿਰਫ ਤੁਹਾਡੇ ਹੱਥ ਵਿੱਚ ਹੈ ਗੁਰੂ ਜੀ। ਹਾਂਜੀ,
ਜਿਸ ਤੇ ਉਪਜਹਿ ਖੈਰ ਤੁਮਾਰੇ,
ਜਿਹਦੇ ਨਾਲ ਮੇਰਾ ਸਰੀਰ ਬਚ ਸਕਦਾ, ਖੈਰੀਅਤ ਹੋ ਸਕਦੀ ਹੈ।
ਦੁਰਗ ਗਵਾਲੀਅਰ ਮਹਿ ਥਿਰ ਹੋਇ ਕੈ,
ਗਵਾਲੀਅਰ ਦੇ ਕਿਲੇ ਦੇ ਵਿੱਚ ਤੁਸੀਂ ਬੈਠੋ,
ਸਿਮਰਹੋ ਅਲਹਿ ਮਾਲ ਕਰ ਲੈ ਕੈ,
ਹੱਥ ਵਿੱਚ ਮਾਲਾ ਲੈ ਕੇ ਅਲਾ ਦੀ ਬੰਦਗੀ ਕਰੋ, ਖੁਦਾ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਜਪੋ। ਹਾਂਜੀ,
ਇੱਕ ਚਾਲੀਸਾ ਜੇ ਤੁਮ ਕਰੋ,
ਇੱਕ ਚਾਲੀਸਾ ਚਾਲੀ ਦਿਨ ਲਗਾਤਾਰ ਮੇਰੇ ਲਈ ਕਰ ਦਿਓ। ਹਾਂਜੀ,
ਸਾੜ ਸਤੀ ਕੋ ਬਲ ਪਰ ਹਰੋ,
ਸਾੜ ਸਤੀ ਦਾ ਜਿਹੜਾ ਪ੍ਰਭਾਵ ਹੈ ਉਹ ਖਤਮ ਹੋ ਸਕਦਾ। ਹਾਂਜੀ,
ਖੈਰ ਹੋਏ ਸਭ ਰੀਤ ਹਮਾਰੇ,
ਹਰ ਤਰ੍ਹਾਂ ਨਾਲ ਖੈਰ ਹੋ ਸਕਦੀ ਹੈ ਫਿਰ। ਹਾਂਜੀ,
ਹੋਏ ਬਰਨੀ ਜਬ ਏਵ ਤੁਮਾਰੇ,
ਇਸ ਤਰ੍ਹਾਂ ਜਦੋਂ ਤੁਸੀਂ ਕਰੋਗੇ ਮੇਰੇ ਵਾਸਤੇ ਵਰਨੀ ਕਰੋਗੇ ਤਾਂ ਮੇਰਾ ਸਰੀਰ ਰਾਜੀ ਹੋ ਜਾਏਗਾ। ਹਾਂਜੀ,
ਸ਼੍ਰੀ ਸਤਿਗੁਰ ਸੁਣ ਸਭ ਲਖ ਪਾਈ,
ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਸਭ ਜਾਣਦੇ ਮਹਾਰਾਜ ਬਾਦਸ਼ਾਹ ਦੀਆਂ ਗੱਲਾਂ ਸੁਣ ਕੇ ਸਮਝ ਗਏ ਵੀ ਇਹ ਕਿਹੜੀ ਸਾਜ਼ਿਸ਼ਾਂ ਹੋ ਰਹੀਆਂ ਨੇ, ਕੌਣ ਕਰ ਰਿਹਾ। ਹਾਂਜੀ,
ਜਥਾ ਦੁਸ਼ਟ ਮਿਲ ਕੀਨ ਖਟਾਈ,
ਮਹਾਰਾਜ ਸਮਝ ਗਏ ਵੀ ਚੰਦੂ ਨੇ ਨਜੂਮੀ ਕੋਲੋਂ ਝੂਠ ਮੂਠ ਬਾਦਸ਼ਾਹ ਨੂੰ ਡਰ ਪਾ ਦਿੱਤਾ, ਖੁਟਾਈ ਕੀਤੀ, ਖੋਟਾ ਕੰਮ ਕੀਤਾ। ਹਾਂਜੀ,
ਅਬ ਜੇ ਕਰਹਿ ਹਟਾਵ ਨਸ਼ਾਹੋ,
ਜੇ ਹੁਣ ਅਸੀਂ ਬਾਦਸ਼ਾਹ ਨੂੰ ਰੋਕਾਂਗੇ ਵੀ ਨਹੀਂ ਜਾਂਦੇ, ਲੋੜ ਹੀ ਨਹੀਂ ਹੈ। ਹਾਂਜੀ,
ਮਲਨ ਹੋਏ ਸੰਸੈ ਮਨ ਮਾਹੂ,
ਇਹਦਾ ਮਨ ਮੈਲਾ ਹੋਵੇਗਾ, ਇਹਦੇ ਮਨ 'ਚ ਸੰਸਾ ਪਏਗਾ ਵੀ ਗੁਰੂ ਜੀ ਮੇਰਾ ਭਲਾ ਨਹੀਂ ਚਾਹੁੰਦੇ, ਕਿਉਂਕਿ ਇਹਨੂੰ ਪੂਰਾ ਵਹਿਮ ਪੈ ਚੁੱਕਾ ਵੀ ਜੋਤਸ਼ੀ ਨੇ ਜੋ ਗੱਲ ਕਹੀ ਹੈ ਹੋ ਜਾਣੀ ਹੈ। ਹਾਂਜੀ,
ਜੇ ਨਹਿ ਜਾਏ ਕੁਟਿਲ ਮਿਲ ਕਹੈ,
ਅਤੇ ਜੇ ਅਸੀਂ ਨਾ ਜਾਵਾਂਗੇ ਚੰਦੂ ਵਰਗੇ ਦੁਸ਼ਟ ਬੰਦੇ ਹੋਰ ਸਾਰਸੰਗ ਕਰਨਗੇ ਫਿਰ। ਹਾਂਜੀ,
ਹਮ ਸੋ ਵਿਗੜੈ ਭੇਦ ਨਾ ਲਹੈ,
ਬਾਦਸ਼ਾਹ ਦੀ ਤਾਂ ਸਾਡੀ ਗੱਲ ਵਿਗੜੇਗੀ ਅਤੇ ਬਾਦਸ਼ਾਹ ਨੂੰ ਸੱਚਾਈ ਦਾ ਪਤਾ ਨਹੀਂ ਲੱਗੇਗਾ। ਹਾਂਜੀ,
ਔਰ ਵਿਚਾਰ ਗੁਰ ਕਹਿਓ ਬਣਾਈ,
ਅੰਤਰਜਾਮੀ ਸਤਿਗੁਰੂ ਮਹਾਰਾਜ ਵਿਚਾਰ ਕੇ ਕਹਿਣ ਲੱਗੇ,
ਤੋ ਪਰ ਸਾੜ ਸਤੀ ਨਹਿ ਆਈ,
ਮਹਾਰਾਜ ਕਹਿੰਦੇ ਬਾਦਸ਼ਾਹ ਤੇਰੇ ਤੇ ਕੋਈ ਸਾੜ ਸਤੀ ਨਹੀਂ ਆਈ। ਹਾਂਜੀ,
ਨਹੀਂ ਕਸ਼ਟ ਕੁਛ ਆਵ ਹੈ ਨੇੜੇ,
ਤੇਰੇ ਨੇੜੇ ਨਹੀਂ ਕੋਈ ਕਸ਼ਟ ਆਉਣ ਦਿਆਂਗੇ। ਹਾਂਜੀ,
ਸ਼੍ਰੇ ਅਹੈ ਤੇਰੀ ਹਮ ਹੇਰੇ,
ਤੇਰਾ ਭਲਾ ਹੀ ਅਸੀਂ ਦੇਖ ਰਹੇ ਹਾਂ, ਤੇਰੇ ਉੱਤੇ ਕੋਈ ਦੁੱਖ ਨਹੀਂ ਆਉਂਦਾ। ਹਾਂਜੀ,
ਜਿਸ ਪਰ ਸਾੜ ਸਤੀ ਅਬ ਆਈ,
ਬਾਦਸ਼ਾਹ ਜਿਹੜੇ ਬੰਦੇ ਤੇ ਸਾੜ ਸਤੀ ਆਈ ਹੈ, ਹਾਂਜੀ,
ਤਿਸ ਤੇ ਬਨਹਿ ਨਾ ਏਕ ਉਪਾਈ,
ਉਹਦੇ ਤੋਂ ਟਲਣੀ ਕੋਈ ਨਹੀਂ, ਉਹ ਜਿੰਨਾ ਮਰਜ਼ੀ ਭੱਜ ਲਵੇ ਉਹਦਾ ਉਹਦੀ ਖੈਰ ਕੋਈ ਨਹੀਂ। ਮਹਾਰਾਜ ਦਾ ਇਸ਼ਾਰਾ ਸੀਗਾ ਚੰਦੂ ਵੱਲ ਵੀ ਚੰਦੂ ਦੀ ਚੰਦੂ ਦੇ ਸਾੜ ਸਤੀ ਹੈ, ਜ਼ਰੂਰ ਆ ਰਹੀ, ਤੇਰੇ 'ਤੇ ਨਹੀਂ ਆਈ, ਪਰ ਜੇ ਉਹ ਭੱਜ ਲਵੇ ਜਿੱਥੇ ਜਾਣਾ, ਨਾਂ ਨਹੀਂ ਲਿਆ ਗੁਰੂ ਸਾਹਿਬ ਨੇ ਚੰਦੂ ਦਾ, ਪਰ ਮਹਾਰਾਜ ਬਚਨ ਕਰਤਾ, ਕਹਿੰਦੇ ਜਿਹਦੇ 'ਤੇ ਆਈ ਹੈ ਨਾ ਉਹ ਨਹੀਂ ਬਚ ਸਕਦਾ ਹੁਣ। ਹਾਂਜੀ,
ਕਾਲ ਜਾਏ ਭਖ ਦੇਖਤ ਤੇਰੇ,
ਤੇਰੇ ਦੇਖਦਿਆਂ ਦੇਖਦਿਆਂ ਕਾਲ ਸਾੜ ਸਤੀ ਉਹਨੂੰ ਲੈ ਜਾਏਗੀ। ਹਾਂਜੀ,
ਮਰਹਿ ਕੁਮ੍ਰਿਤ ਪਾਪ ਫਲ ਪ੍ਰੇਰੇ,
ਉਹ ਪਾਪਾਂ ਦਾ ਫਲ ਭੋਗੇਗਾ, ਕੁੱਤੇ ਦੀ ਮੌਤ ਮਰੇਗਾ।
ਹਮਰੇ ਪ੍ਰਵਿਸ਼ੇ ਦੁਰਗ ਮਝਾਰੇ,
ਸਾਡੇ ਗਵਾਲੀਅਰ ਕਿਲੇ ਦੇ ਵਿੱਚ ਜਾਣ ਨਾਲ
ਉਪਜਤ ਹੈ ਕਲਿਆਣ ਤੁਮਾਰੇ,
ਜੇ ਤੇਰਾ ਭਲਾ ਹੁੰਦਾ ਹੈ, ਤੇਰੇ ਸਰੀਰ ਨੂੰ ਸੁੱਖ ਮਿਲਦਾ ਹੈ,
ਤੋ ਹਮ ਜਾਹੇ ਜਾਪ ਕੋ ਕਰੈ,
ਅਸੀਂ ਜਾ ਕੇ ਗਵਾਲੀਅਰ ਦੇ ਕਿਲੇ 'ਚ ਤੇਰੇ ਵਾਸਤੇ ਜਾਪ ਕਰ ਦਿਆਂਗੇ। ਹਾਂਜੀ,
ਸਭ ਸੰਕਟ ਤੇਰੇ ਪਰ ਹਰੈ,
ਤੇਰੇ ਸਾਰੇ ਸੰਕਟ ਦੂਰ ਹੋ ਜਾਣਗੇ।
ਸੁਣਤ ਸ਼ਾਹ ਹਰਖਿਓ ਮਨ ਮਾਹੂ,
ਇਹ ਸੁਣ ਕੇ ਬਾਦਸ਼ਾਹ ਆਪਣੇ ਮਨ ਵਿੱਚ ਬੜਾ ਖੁਸ਼ ਹੋਇਆ। ਹਾਂਜੀ,
ਸਾੜ ਸਤੀ ਬਲ ਹੋਏ ਬਿਨਾਹੂ,
ਕਹਿਣ ਲੱਗਾ ਹੁਣ ਠੀਕ ਹੈ, ਜੇ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਵਾਸਤੇ ਜਪ ਕਰਨਾ ਮੰਨ ਲਿਆ ਤਾਂ ਫਿਰ ਸਾੜ ਸਤੀ ਟਲ ਗਈ ਸਮਝੋ। ਹਾਂਜੀ,
ਧੰਨ ਗੁਰੂ ਜੀ ਤੁਮ ਸਭ ਲਾਇਕ,
ਕਹਿਣ ਲੱਗਾ ਗੁਰੂ ਜੀ ਤੁਸੀਂ ਧੰਨ ਹੋ, ਸਭ ਕੁਛ ਕਰਨ ਦੇ ਸਮਰੱਥ ਹੋ।
ਸ਼ਰਨਾਗਤ ਕੇ ਕਸ਼ਟ ਨਸਾਇਕ,
ਸ਼ਰਨਾਇਆ ਦੇ ਦੁੱਖ ਤੁਸੀਂ ਦੂਰ ਕਰ ਸਕਦੇ ਹੋ, ਮੇਰੇ ਤੇ ਬੜੀ ਕਿਰਪਾ ਕੀਤੀ ਗੁਰੂ ਜੀ ਤੁਸੀਂ। ਹਾਂਜੀ,
ਖਾਤਰ ਜਮਾ ਰਿਦੇ ਅਬ ਹੋਈ,
ਹੁਣ ਮੇਰੀ ਤਸੱਲੀ ਹੋ ਗਈ, ਖਾਤਰ ਜਮਾ ਮੈਨੇ ਤਸੱਲੀ ਹੋ ਗਈ ਮੇਰੇ ਮਨ ਦੀ, ਹੁਣ ਜਿਹੜਾ ਮੈਂ ਮਨ ਕਰਕੇ ਸੈਟਿਸਫਾਈ ਹੋ ਗਿਆ ਵੀ ਮੈਨੂੰ ਹੁਣ ਕੋਈ ਖਤਰਾ ਨਹੀਂ ਹੈ। ਹਾਂਜੀ,
ਸੰਕਟ ਮੋਹੇ ਛੁਵੈ ਨਹਿ ਕੋਈ,
ਹੁਣ ਮੈਨੂੰ ਕੋਈ ਸੰਕਟ ਛੂ ਨਹੀਂ ਸਕੇਗਾ, ਕੋਈ ਕਸ਼ਟ ਮੇਰੇ ਤੇ ਆ ਨਹੀਂ ਸਕੇਗਾ। ਹਾਂਜੀ,
ਕਿਰਪਾ ਧਾਰ ਹੋਏ ਹਰਖ ਸਮੇਤਾ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਵਾਸਤੇ, ਤੁਸੀਂ ਗਵਾਲੀਅਰ ਦੇ ਕਿਲੇ 'ਚ ਜਾ ਕੇ ਜਪ ਕਰੋ।
ਜਾਪ ਕਰਨ ਗਮਨ ਹੋ ਮਮ ਹੇਤਾ।
ਮੇਰੇ ਵਾਸਤੇ ਇਹ ਖੇਚਲ ਤੁਸੀਂ ਕਰੋ ਸਤਿਗੁਰੂ ਜੀ।
ਤੁਮ ਤੇ ਆਛੋ ਕੋ ਹੋਏ ਪਿਆਰੋ।
ਤੁਹਾਡੇ ਤੋਂ ਅੱਛਾ ਹੋਰ ਕੌਣ ਆ ਜਿਹੜਾ ਮੇਰੀ ਜਾਨ ਬਚਾਏਗਾ। ਹਾਂਜੀ,
ਜਿਨ ਕੇ ਦੇਹ ਪ੍ਰਾਨ ਤਨ ਧਾਰੋ।
ਤੁਹਾਡੀ ਕਿਰਪਾ ਨਾਲ ਮੇਰੀ ਜ਼ਿੰਦਗੀ ਬਚੇਗੀ।
ਪਰਵਾਨਾ ਤਬ ਸ਼ਾਹੋ ਲਿਖਾਇਓ।
ਬਾਦਸ਼ਾਹ ਨੇ ਪਰਵਾਨਾ ਲਿਖ ਦਿੱਤਾ।
ਦੁਰਗਪਤੀ ਕੇ ਪਾਸ ਪਠਾਇਓ।
ਗਵਾਲੀਅਰ ਦੇ ਕਿਲੇ ਦੇ ਦਰੋਗੇ ਹਰਦਾਸ ਕੋਲ ਭੇਜ ਦਿੱਤਾ।
ਸ੍ਰੀ ਹਰਿ ਗੋਬਿੰਦ ਏਹਠਾ ਆਵੈ।
ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਆ ਰਹੇ ਨੇ।
ਕਰ ਚਾਲੀਸਾ ਮੋਹੇ ਬਚਾਵੈ।
40 ਦਿਨ ਮੇਰੇ ਵਾਸਤੇ ਜਪ ਕਰਨਗੇ, ਮੈਨੂੰ ਬਚਾਉਣਗੇ।
ਆਛੇ ਥਲ ਡੇਰਾ ਕਰਵਾਵ ਹੋ।
ਇਹਨਾਂ ਦਾ ਡੇਰਾ ਅੱਛੀ ਥਾਂ ਤੇ ਕਰਵਾਉਣਾ ਹੈ।
ਜੋ ਕਿਛ ਚਾਹੈ ਸੋ ਪਾਸ ਪਠਾਵ ਹੋ।
ਜੋ ਇਹ ਚਾਹੁੰਦੇ ਨੇ ਇਹਨਾਂ ਨੂੰ ਦੇਣਾ ਹੈ, ਭਾਵ ਹਰ ਤਰ੍ਹਾਂ ਦੀ ਸੇਵਾ ਕਰਨੀ ਹੈ। ਸੋ ਗੁਰੂ ਸਾਹਿਬ ਜੀ ਹੁਣ ਗਵਾਲੀਅਰ ਜਾਣਗੇ। ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ 52 ਰਾਜਿਆਂ ਨੂੰ ਕਿਵੇਂ ਛੁਡਾ ਕੇ ਲਿਆਉਣਗੇ, ਹੁਣ ਇਹ ਕਥਾ ਸ਼ੁਰੂ ਹੋਣੀ ਹੈ। ਸੰਗਤਾਂ ਗੁਰੂ ਦਰਬਾਰ 'ਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰੋ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਏ ਮਯਾ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।